ਧਰਤੀ, ਉਹ ਧਰਤੀ ਜਿੱਥੇ ਬਹੁਤ ਵੱਡਾ ਸਰਸੇ ਵਾਲਾ ਦਾ ਇੱਕ ਰੋਲਾ ਪਿਆ ਸੀ ਜਿਹੜੇ ਇਲਾਕੇ ਦੇ ਵਿੱਚ, ਉਸ ਇਲਾਕੇ ਦੇ ਵਿੱਚ ਤਖ਼ਤ ਕੇਸਗੜ੍ਹ ਤੋਂ ਇੱਕ ਗੁਰਦੁਆਰਾ ਤਕਰੀਬਨ 13 ਕਿਲੋਮੀਟਰ ਮੀਲ ਦੀ ਵਿੱਥ ਦੇ ਉੱਤੇ, ਤੇ ਤਖ਼ਤ ਦਮਦਮਾ ਸਾਹਿਬ ਬਠਿੰਡੇ ਵਾਲੇ ਤਲਵੰਡੀ ਸਾਹਿਬ ਵਾਲੇ ਤਖ਼ਤ ਤੋਂ ਤਕਰੀਬਨ 13 ਕੁ ਮੀਲ ਦੀ ਵਿੱਥ ਦੇ ਉੱਤੇ ਤੇ ਦੂਜਾ 17 ਕੁ ਮੀਲ ਦੀ ਵਿੱਥ ਦੇ ਉੱਤੇ ਇੱਕ ਗੁਰਦੁਆਰਾ, ਗੁਰਦੁਆਰਾ ਗੁਰੂ ਗ੍ਰੰਥ ਸਰ ਸਾਹਿਬ ਜੀ ਤੇ ਦਾਦੂ ਸਾਹਿਬ, ਗੁਰਦੁਆਰਾ ਗ੍ਰੰਥ ਸਰ ਸਾਹਿਬ ਦਾਦੂ ਸਾਹਿਬ ਤੇ ਗੁਰਦੁਆਰਾ ਜੰਡਾਲੀ ਸਰ ਪਾਤਸ਼ਾਹੀ ਦਸਵੀਂ ਪਿੰਡ ਕੋਟ ਸਮੀਰ, ਉੱਥੇ ਸੇਵਾ ਵੀ ਕਰਾ ਰਹੇ ਨੇ ਤੇ ਬੱਚਿਆਂ ਨੂੰ ਸਿੱਖਿਆ ਵੀ ਦੇ ਰਹੇ ਨੇ, ਗੁਰਮਤ ਪ੍ਰਚਾਰ ਵੀ ਕਰ ਰਹੇ ਨੇ ਤੇ ਉੱਥੇ ਹੀ ਉਨ੍ਹਾਂ ਜਿਹੜੇ ਸਟੂਡੈਂਟ ਜਿਹੜੇ ਵਿਦਿਆਰਥੀ ਨੇ ਗੁਰਮਤ ਨਾਲ ਜੁੜੇ ਹੋਏ ਉਨ੍ਹਾਂ ਚੋਂ ਸਰਦਾਰ ਮਨਦੀਪ ਸਿੰਘ ਜੀ ਸਾਡੇ ਕੋਲ ਵੀ ਪਹੁੰਚੇ ਨੇ। ਬਾਬਾ ਬਲਜੀਤ ਸਿੰਘ ਜੀ ਤੁਹਾਡਾ ਆਉਣਾ ਸਿੱਖ ਚੈਨਲ ਦੇ ਵਿੱਚ ਜੀ ਆਇਆ, ਤੇ ਕਿਉਂਕਿ ਧਰਮ ਪ੍ਰਚਾਰ ਦੇ ਨਾਲ ਜੁੜੇ ਹੋਏ ਹੋ, ਪੰਥਕ ਚੇਤਨਾ ਦੇ ਨਾਲ ਜੁੜੇ ਹੋਏ, ਗੁਰਮੁਖ ਚੇਤਨਾ ਦੇ ਨਾਲ ਜੁੜੇ ਹੋਏ, ਆਪਾਂ ਆਰੰਭੀ ਗੱਲ ਉੱਥੋਂ ਕਰਦੇ ਹਾਂ ਕਿ ਧਰਮ ਪ੍ਰਚਾਰ ਲਈ ਪੰਜਾਬ ਦੇ ਵਿੱਚ ਗੁਰਮੁਖ ਚੇਤਨਾ ਦੇ ਧਰਮ ਪ੍ਰਚਾਰ ਦੇ ਕਿਹੋ ਜਿਹਾ ਤੇ ਕਿੱਦਾਂ ਦੇ ਸਮਾਗਮ ਤੁਹਾਡੇ ਵਿੱਚ ਚਲਾਏ ਜਾ ਰਹੇ ਹਨ?
ਸਭ ਤੋਂ ਪਹਿਲਾਂ ਸਿੱਖ ਚੈਨਲ ਦੇ ਸਮੂਹ ਸਟਾਫ ਨੂੰ, ਉਸ ਦੇ ਸੰਚਾਲਕਾਂ ਨੂੰ ਔਰ ਉਹਨੂੰ ਸਰਵਣ ਕਰਨ ਵਾਲੀਆਂ ਸਿੱਖ ਸੰਗਤਾਂ ਸਾਰਿਆਂ ਨੂੰ ਦਾਸ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਕੋਈ ਵੀ ਵਿਚਾਰ ਦੇਣ ਤੋਂ ਪਹਿਲਾਂ ਸਿੱਖ ਚੈਨਲ ਦਾ ਇਸ ਗੱਲੋਂ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਿੱਖਾਂ ਚ ਚੇਤਨਤਾ ਲਿਆਉਣ ਵਾਸਤੇ ਜਿਹੜਾ ਗੁਰਮਤ ਦੇ ਸਮਾਗਮ, ਜਿਹੜੇ ਸਾਡੇ ਸਮਾਗਮ ਪੰਜਾਬ ਵਿਚ ਹੁੰਦੇ ਆ, ਹਰਿਆਣੇ ਵਿਚ ਹੁੰਦੇ ਆ, ਰਾਜਸਥਾਨ ਚ, ਇੰਡੀਆ ਦੀ ਧਰਤੀ ਜਾਂ ਹੋਰ ਵਿਦੇਸ਼ਾਂ ਚ, ਦੂਸਰੀਆਂ ਕੰਟਰੀਆਂ ਚ, ਸਾਡੇ ਤੋਂ ਇਲਾਵਾ ਹੋਰ ਵਿਦਵਾਨਾਂ ਦੇ, ਮਹਾਂਪੁਰਸ਼ਾਂ ਦੇ, ਉਹਨਾਂ ਨੂੰ ਇੱਥੋਂ ਉਹਨਾਂ ਦੀਆਂ ਸੀਡੀ ਚ ਦਿਖਾਈਆਂ ਜਾਂਦੀਆਂ, ਜਿਹਦੇ ਨਾਲ ਸਿੱਖਾਂ ਚ ਬੜੀ ਚੇਤਨਤਾ ਆ ਰਹੀ ਆ। ਸਾਨੂੰ ਵਿਦੇਸ਼ਾਂ ਤੋਂ ਫੋਨ, ਚਾਹੇ ਉਹ ਫਰਾਂਸ ਆ, ਜਰਮਨ ਆ, ਇਟਲੀ ਆ, ਹੋਰ ਕੰਟਰੀਆਂ ਤੋਂ ਵੀ ਸਾਨੂੰ ਫੋਨ ਆਉਂਦੇ ਆ ਕਿ ਤੁਹਾਡੀ ਸੀਡੀਜ਼ ਅਸੀਂ ਸਿੱਖ ਚੈਨਲ ਤੇ ਦੇਖ ਰਹੇ ਹਾਂ। ਗੁਰਮਤ ਦੀ ਬੜੀ ਚੇਤਨਤਾ ਆਈ, ਬਹੁਤ ਸਾਰੇ ਸਿੱਖ ਸਾਨੂੰ ਦੱਸਦੇ ਕਿ ਤੁਹਾਡੀ ਸੀਡੀਜ਼ ਦੇਖ ਕੇ ਹੀ, ਗੁਰਮਤ ਦਾ ਸਮਾਗਮ ਸਿੱਖ ਚੈਨਲ ਤੇ ਅਸੀਂ ਦੇਖ ਕੇ ਹੀ ਸਾਬਤ ਸੂਰਤ ਹੋ ਗਏ ਹਾਂ। ਅਸੀਂ ਦੇਹਧਾਰੀ ਗੁਰੂ ਡੰਮ ਦਾ ਖਹਿੜਾ ਛੱਡ ਕੇ ਗੁਰਦੁਆਰੇ ਆਉਣ ਲੱਗ ਗਏ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਹਾਂ, ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ। ਇਸ ਕਰਕੇ ਅਸੀਂ ਵਿਸ਼ੇਸ਼ ਧੰਨਵਾਦ ਸਿੱਖ ਚੈਨਲ ਦਾ ਕਰਾਂਗੇ ਔਰ ਸੰਗਤਾਂ ਨੂੰ ਇਹ ਬੇਨਤੀ ਵੀ ਕਰਾਂਗੇ ਕਿ ਸਿੱਖ ਚੈਨਲ ਦਾ ਜਿਹੜਾ ਉਪਰਾਲਾ ਸ਼ਲਾਘਾ ਯੋਗ ਹੈ, ਸਾਨੂੰ ਮੁੰਡੇ ਨਾਲ ਮੁੰਡਾ ਇਹਨਾਂ ਦੇ ਜੋੜਨਾ ਚਾਹੀਦਾ। ਔਰ ਦੂਸਰਾ ਜੋ ਸਵਾਲ ਰਾਣਾ ਸਾਹਿਬ ਤੁਸੀਂ ਕੀਤਾ ਗੁਰਮਤ ਚੇਤਨਾ ਦੇ ਸਮਾਗਮਾਂ ਦਾ, ਪਿਛਲੇ 14 ਸਾਲ ਤੋਂ ਨਿਰੰਤਰ ਸਾਡੇ ਸਮਾਗਮ ਜਿਹੜੇ ਆ, ਗੁਰਮਤ ਚੇਤਨਾ ਸਮਾਗਮ, ਅੰਮ੍ਰਿਤ ਸੰਚਾਰ ਦੀ ਲਹਿਰ ਜਿਹੜੀ ਆ, ਉਹ ਪੂਰੇ ਇੰਡੀਆ ਦੇ ਵਿੱਚ ਵੱਖ ਵੱਖ ਸਟੇਟਾਂ ਚ, ਕੱਲਾ ਪੰਜਾਬ ਨਹੀਂ, ਹਰਿਆਣਾ, ਰਾਜਸਥਾਨ, ਯੂਪੀ, ਦਿੱਲੀ, ਉੱਥੇ ਚੱਲ ਰਹੇ ਆ। ਬੜੀ ਚੜ੍ਹਦੀ ਕਲਾ ਦੇ ਨਾਲ ਹਜ਼ਾਰਾਂ ਸੰਗਤਾਂ ਦੀ ਗੈਦਰਿੰਗ ਹੋ ਰਹੀ ਆ, ਸੈਂਕੜੇ ਪੁਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਤੇ ਲੜਨ ਲੱਗ ਰਹੇ ਆ। ਉਹਨਾਂ ਦੀ ਅਕਸਰ ਸੀਡੀਆਂ ਤੁਸੀਂ ਸਿੱਖ ਚੈਨਲ ਤੇ ਦੇਖਦੇ ਹੀ ਰਹਿੰਦੇ ਹੋ, ਤੇ ਬੜੀ ਚੜ੍ਹਦੀ ਕਲਾ ਨਾਲ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੇ ਸਮਾਗਮ, ਭਾਵੇਂ ਕਿ ਪੰਥ ਵਿਰੋਧੀਆਂ ਦੇ ਵੱਲੋਂ, ਦੇਹਧਾਰੀ ਗੁਰੂ ਡੰਮ ਵੱਲੋਂ ਇਸ ਪ੍ਰਚਾਰ ਨੂੰ ਸਾਬੋ ਤਾਜ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਜਾਰੀ ਆ, ਪਰ ਫਿਰ ਵੀ ਗੁਰੂ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਇਹ ਪ੍ਰਚਾਰ ਦੇ ਸਮਾਗਮ ਨਿਰੰਤਰ ਜਾਰੀ ਆ, ਗੁਰੂ ਦੀ ਕਿਰਪਾ ਨਾਲ, ਚੜ੍ਹਦੀ ਕਲਾ ਨਾਲ ਚੱਲ ਰਹੇ ਆ।
ਪਿਛਲੇ 14 ਸਾਲ ਤੋਂ ਤੁਸੀਂ ਧਰਮ ਪ੍ਰਚਾਰ ਕਰ ਰਹੇ ਹੋ, ਤੇ ਧਰਮ ਪ੍ਰਚਾਰ ਦੇ ਕਰਨ ਤੋਂ ਪਹਿਲਾਂ ਕੁਛ ਸਿੱਖਣ ਵਾਲੀ ਗੱਲ ਹੁੰਦੀ ਹੈ, ਕੁਛ ਪ੍ਰਾਪਤ ਕਰਨ ਵਾਲੀ ਗੱਲ ਹੁੰਦੀ ਹੈ। ਕਿੰਨੇ ਕੁ ਚਿਰ ਤੋਂ, ਹੁਣ ਤਾਂ ਤੁਸੀਂ ਪੂਰੀ ਤਰ੍ਹਾਂ ਸਮਰਪਿਤ ਕੀਤਾ ਹੋਇਆ ਪੰਥ ਨੂੰ, ਤੇ ਕਿੰਨੇ ਕੁ ਚਿਰ ਤੋਂ ਤੇ ਕਿਵੇਂ ਜੁੜੇ ਹੋ ਇਸ ਗੁਰਮਤਿ ਪ੍ਰਚਾਰ ਦੇ ਖੇਤਰ ਚ?
ਅਸੀਂ ਸਾਨੂੰ 99 ਤੋਂ ਲੈ ਕੇ ਤੇ 94 ਤੱਕ ਦਮਦਮੀ ਟਕਸਾਲ ਦੇ ਵਿਚ ਹੈਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਜਥਾ ਪਿੰਡਰਾਂ ਵਿਚ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਦੇਖ ਰੇਖ ਵਿਚ ਉੱਥੇ ਗੁਰਮਤ ਦੀ ਵਿਦਿਆ ਪ੍ਰਾਪਤ ਕੀਤੀ, ਉਹਨਾਂ ਦੀ ਸੇਵਾ ਚ ਰਹਿ ਕੇ। ਔਰ ਬਚਪਨ ਦੇ ਵਿਚ ਹੀ ਜਦੋਂ ਛੋਟੇ ਜੇ ਸਾਂ, ਮਾਤਾ ਪਿਤਾ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਾਡੇ ਗੁਰਦਾਸਪੁਰ ਏਰੀਆ, ਕਿਉਂਕਿ ਸਾਡਾ ਜਨਮ ਸਥਾਨ ਗੁਰਦਾਸਪੁਰ ਡਿਸਟ੍ਰਿਕਟ ਆ, ਤੇ ਉਸ ਇਲਾਕੇ ਚ ਧਰਮ ਪ੍ਰਚਾਰ ਲਈ ਆਇਆ ਕਰਦੇ ਸੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ। ਤਾਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਬਚਪਨ ਚ ਆਸ਼ੀਰਵਾਦ ਮਿਲਿਆ ਔਰ ਸਾਰਾ ਪਰਿਵਾਰ ਜਿਹੜਾ ਉਹ ਗੁਰਸਿੱਖੀ ਨਾਲ ਜੁੜਿਆ ਹੋਣ ਕਰਕੇ ਉਹਨਾਂ ਦੀ ਕਥਾ ਕੀਰਤਨ ਸਮਾਗਮਾਂ ਜਾਂਦੇ ਸੀ, ਉੱਥੋਂ ਚੇਟਕ ਲੱਗੀ ਔਰ ਦਮਦਮੀ ਟਕਸਾਲ ਚ ਵਿਦਿਆ ਪ੍ਰਾਪਤ, ਹੋਰ ਕਈ ਮਹਾਂਪੁਰਖਾਂ ਦੇ ਕੋਲ ਵਿਦਿਆ ਪ੍ਰਾਪਤ ਕਰਨ ਦਾ ਜਿਹੜਾ ਸਮਾਂ ਸਾਨੂੰ ਪ੍ਰਾਪਤ ਹੋਇਆ। ਪਰ 1997 ਤੋਂ ਲਗਾਤਾਰ ਇਹ ਧਰਮ ਪ੍ਰਚਾਰ ਗੁਰਦੁਆਰਾ ਦਾਦੂ ਸਾਹਿਬ ਤੋਂ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਅਸੀਂ ਦਮਦਮੀ ਟਕਸਾਲ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਉਹਨਾਂ ਕੋਲੇ ਵਿਦਾਂਤ ਪੜਿਆ, ਜਿਹੜੇ ਗੁਰਮਤ ਦੇ ਆ ਵਿਦਾਂਤ ਦੇ ਗ੍ਰੰਥ ਹੈ ਉਹਨਾਂ ਦੇ ਕੋਲੇ, ਵਿਚਾਰ ਸਾਗਰ ਤੱਕ ਜਿਹੜੇ ਗੁਰਬਾਣੀ ਦੇ ਗੋਝ ਭਾਵਾਂ ਨੂੰ ਸਮਝਣ ਵਾਸਤੇ, ਵਿਦਾਂਤ ਸ਼ਾਸਤਰਾਂ ਨੂੰ ਸਮਝਣ ਵਾਸਤੇ ਤਾਂ ਉਹਨਾਂ ਮਹਾਂਪੁਰਖਾਂ ਦੇ ਕੋਲ ਵੀ ਵਿਦਿਆ ਪ੍ਰਾਪਤ ਕੀਤੀ।
ਤੁਸੀਂ ਬੜੀ ਪਿਆਰੀ ਗੱਲ ਕਹੀ ਕਿ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਤੋਂ ਮਾਝੇ ਤੋਂ ਤੇ ਵਿੱਚ ਇਸ ਗੱਲ ਵੀ ਜਿਹੜਾ ਤੁਹਾਡਾ ਕਰਮ ਭੂਮੀ ਹੁਣ ਇੱਕ ਤਰ੍ਹਾਂ ਦਾ ਮਾਲਵਾ ਬਣ ਗਿਆ ਬਠਿੰਡਾ ਜ਼ਿਲ੍ਹਾ, ਇਹ ਕਿਵੇਂ ਹੋਇਆ ਸਾਡਾ?
ਗੁਰੂ ਸਾਹਿਬ ਵੱਲੋਂ ਹੀ ਡਿਊਟੀ ਲੱਗੀ, ਅਸੀਂ ਇਸ ਇਲਾਕੇ ਵਿੱਚ ਆਉਂਦੇ ਸਾਂ ਤਖਤ ਦਮਦਮਾ ਸਾਹਿਬ ਵਿਸਾਖੀ ਦੇ ਜੋੜ ਮੇਲੇ ਤੇ।
ਅੱਛਾ।
ਔਰ ਇੱਕ ਵਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸਦਾਦੂ ਪਿੰਡ ਦੇ ਵਿੱਚ ਸਾਨੂੰ ਸੰਗਤਾਂ ਨੇ 15 ਦਿਨ ਲਈ ਕਥਾ ਵਾਸਤੇ ਲੈ ਕੇ ਆਂਦਾ ਸੀਗਾ। ਅਸੀਂ ਕਥਾ ਕਰਕੇ ਗਏ, ਪ੍ਰਚਾਰ ਪੱਖੋਂ ਬੜਾ ਪਛੜਿਆ ਇਲਾਕਾ ਸੀ, ਸਾਰੇ ਇਲਾਕੇ ਨੇ ਜਿਹੜੇ ਸੰਤ ਮਹਾਤਮਾ ਗੁਰਦੁਆਰਿਆਂ ਚ ਰਹਿੰਦੇ ਸੀ ਉਹ ਪ੍ਰਚਾਰਕ ਨਹੀਂ, ਗੁਰੂ ਘਰਾਂ ਦੀ ਸੇਵਾ ਕਰਦੇ ਸੀ ਜਿਹੜੇ, ਉਹਨਾਂ ਸਾਰਿਆਂ ਨੇ ਰਲ ਕੇ ਕਿਹਾ ਵੀ ਤੁਸੀਂ ਇੱਥੇ ਪ੍ਰਚਾਰ ਕਰੋ। ਸੰਗਤ ਨੇ ਬੜਾ ਪਸੰਦ ਕੀਤਾ ਪ੍ਰਚਾਰ ਨੂੰ। ਤਾਂ ਫਿਰ ਉਸ ਤੋਂ 6 ਮਹੀਨਿਆਂ ਬਾਅਦ ਅਸੀਂ ਪੱਕੇ ਤੌਰ ਤੇ ਗੁਰੂ ਸਾਹਿਬ ਦਾ ਹੁਕਮ ਹੀ ਹੋਇਆ ਮਹਾਰਾਜ ਵੱਲੋਂ ਹੀ, ਜਿਵੇਂ ਉਸ ਇਲਾਕੇ ਨੀ ਤੇ ਇੰਨਾ ਹਰਿਆ ਭਰਿਆ ਇਲਾਕਾ ਛੱਡ ਕੇ ਉਧਰ ਗੁਰਦਾਸਪੁਰ ਦਾ, ਇਧਰ ਰੇਤ ਦੇ ਟਿੱਬੇ ਔਰ ਕਿੱਕਰਾਂ ਦਾ ਇਲਾਕਾ, ਪਰ ਇੱਕ ਗੁਰਮਤ ਪ੍ਰਚਾਰ ਪੱਖੋਂ ਪਛੜਿਆ ਹੋਣ ਕਰਕੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਔਰ ਆਪਣਾ ਵੀ ਮਨ ਹੋਇਆ ਕਿ ਇੱਥੇ ਪ੍ਰਚਾਰ ਜਿਹੜਾ ਹੋਣਾ ਚਾਹੀਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਫਿਰ ਇਸ ਤਰੀਕੇ ਨਾਲ ਇੱਧਰ ਆਉਣਾ ਹੋਇਆ ਕਿ ਸਾਨੂੰ ਸੰਗਤਾਂ, ਵੈਸੇ ਜਿਹੜੀਆਂ 6-7 ਗੱਡੀਆਂ ਭਰ ਕੇ ਸੰਗਤਾਂ ਸਾਡੇ ਕੋਲ ਗਈਆਂ, ਉਦੋਂ ਅਸੀਂ ਰਾੜਾ ਸਾਹਿਬ ਦੇ ਨੇੜੇ ਜਿੱਥੇ 6ਵੇਂ ਪਾਤਸ਼ਾਹ ਦਾ 52 ਕਲੀਆ ਚੋਲਾ ਕਢਾਣੀ ਉੱਥੇ ਅਸੀਂ ਕਥਾ ਕਰ ਰਹੇ ਸੀ, ਉੱਥੋਂ ਸਾਨੂੰ ਪੱਕੇ ਤੌਰ ਤੇ ਇੱਥੇ ਲਿਆ ਕੇ ਸਾਰਾ ਗੁਰੂ ਘਰ ਦਾ ਪ੍ਰਬੰਧ ਸੌਂਪ ਦਿੱਤਾ। ਇਸ ਤਰੀਕੇ ਨਾਲ ਇਸ ਇਲਾਕੇ ਵਿੱਚ ਆਉਣਾ ਹੋਇਆ ਸਾਡਾ।
ਇਹ ਤੁਸੀਂ ਕਿਹਾ ਵੀ ਉਹ ਇਲਾਕਾ ਪ੍ਰਚਾਰ ਪੱਖੋਂ, ਖਾਸ ਕਰਕੇ ਗੁਰਮਤ ਪ੍ਰਚਾਰ ਪੱਖੋਂ ਬੜਾ ਪਛੜਿਆ ਹੋਇਆ ਇਲਾਕਾ, ਤੇ ਇਹੀ ਸ਼ਾਇਦ ਕਾਰਨ ਹੈ ਕਿ ਗੁਰਮਤ ਪ੍ਰਚਾਰ ਪਿੱਛੋਂ ਇਲਾਕਾ ਪਛੜਿਆ ਹੋਇਆ ਸੀ, ਤਾਂ ਹੀ ਉੱਥੇ ਗੁਰੂ ਡਾਮੋ ਸਰਸੇ ਵਾਲੇ ਵਰਗਾ।
ਵੱਡੀ ਗੱਲ ਤਾਂ ਇਹੀ ਹੈ ਕਿ ਗੁਰਮਤ ਪ੍ਰਚਾਰ ਅਸਲ ਉਸ ਇਲਾਕੇ ਵਿੱਚ ਹੋਇਆ ਹੀ ਨਹੀਂ ਸੀਗਾ, ਭਾਵੇਂ ਕਿ ਉਹ ਤਖ਼ਤ ਦਮਦਮਾ ਸਾਹਿਬ ਦਾ ਇਲਾਕਾ। ਜਦੋਂ ਅਸੀਂ 96 ਵਿੱਚ ਉੱਥੇ ਗਏ ਹਾਂ ਤੇ ਸਾਨੂੰ ਅੱਜ ਵੀ ਯਾਦ ਹੈ, ਜਿਹੜੇ ਉੱਥੇ ਦੇ ਬਜ਼ੁਰਗ ਸੀ ਉਹਨਾਂ ਨੂੰ ਤਖ਼ਤ ਦਾ ਵੀ ਨਹੀਂ ਸੀ ਪਤਾ ਕਿ ਦਮਦਮਾ ਸਾਹਿਬ ਤਖ਼ਤ ਆ, ਉਹ ਵਿਸਾਖੀ ਵਾਲਾ ਵੱਡਾ ਗੁਰਦੁਆਰਾ ਕਿਹਾ ਕਰਦੇ ਸੀ, ਬਾਕੀ ਪਿੰਡਾਂ ਦੇ ਛੋਟੇ ਗੁਰਦੁਆਰੇ ਤੇ ਉਹ ਵਿਸਾਖੀ ਵਾਲਾ ਵੱਡਾ ਗੁਰਦੁਆਰਾ। ਤੇ ਉੱਥੇ ਪ੍ਰਚਾਰ ਦਾ ਅਸਰ ਤੁਸੀਂ ਇੰਨਾ ਕੁ ਦੇਖ ਸਕਦੇ ਹੋ ਵੀ ਪ੍ਰਚਾਰ ਇੰਨਾ ਕੁ ਹੋਇਆ ਸੀ ਕਿ ਤਖ਼ਤ ਸਾਹਿਬ ਤੋਂ ਦਾਦੂ ਸਾਹਿਬ ਨੂੰ ਜਾਂਦਿਆਂ ਪਹਿਲਾ ਪਿੰਡ ਸੰਗਤ ਖੁਰ ਦਾ, 1998 ਤੱਕ ਉਸ ਪਿੰਡ ਚ ਸਾਰੀ ਸਿੱਖ ਵਸੋਂ ਹੋਣ ਦੇ ਬਾਵਜੂਦ ਗੁਰਦੁਆਰਾ ਨਹੀਂ ਸੀਗਾ, ਲੋਕ ਡੇਰੇ ਦੇ ਪੁਜਾਰੀ ਸੀ। 1998 ਚ ਅਸੀਂ 2 ਸਮਾਗਮ ਰੱਖੇ ਕੀਰਤਨ ਦੇ, ਉੱਥੇ ਪ੍ਰਬੰਧਕਾਂ ਨੇ ਸਿੰਘਾਂ ਨੇ ਜਿਹੜੇ ਸਾਡੇ ਕੋਲ ਆਉਣ ਵਾਲੇ ਸੀ, ਫਿਰ ਉੱਥੇ ਨਿਸ਼ਾਨ ਸਾਹਿਬ ਚਲਾਇਆ ਤੇ ਗੁਰਦੁਆਰਾ ਸੀ 1998 ਚ ਸਥਾਪਿਤ ਕੀਤਾ। ਪ੍ਰਚਾਰ ਇੰਨਾ ਕੁ ਸੀਗਾ ਕਿ ਉਸ ਇਲਾਕੇ ਚ ਬਿਲਕੁਲ ਹੈ ਹੀ ਨਹੀਂ ਸੀ। 5 ਸਿੰਘ ਅੰਮ੍ਰਿਤਸਰ ਆਪਣਾ ਕੀਰਤਨ ਦਰਬਾਰ ਨਗਰ ਕੀਰਤਨ ਦੇ ਵਿੱਚ 5 ਪਿਆਰੇ ਗੁਰੂ ਸਾਹਿਬ ਦੀ ਅਗਵਾਈ ਲਈ ਲਾਉਣ ਵਾਸਤੇ ਬਹੁਤ ਮੁਸ਼ਕਿਲ ਕਈ ਪਿੰਡਾਂ ਚੋਂ ਮਿਲਦੇ ਸੀ, ਪਰ ਅੱਜ ਪਿੰਡ ਪਿੰਡ ਪ੍ਰਚਾਰ ਦਾ ਇੰਨਾ ਕੁ ਅਸਰ ਗੁਰੂ ਨੇ ਕਿਰਪਾ ਕੀਤੀ, ਸਾਡੇ ਦਾਦੂ ਸਾਹਿਬ ਪਿੰਡ ਵਿੱਚ 500 ਤੋਂ ਵੱਧ ਅੰਮ੍ਰਿਤਧਾਰੀ ਆ, ਔਰ ਇਲਾਕੇ ਜਿੰਨਾ ਪਿੰਡ ਨੇ ਤੁਹਾਨੂੰ 200 ਤੋਂ ਘੱਟ ਅੰਮ੍ਰਿਤਧਾਰੀ ਨਹੀਂ ਮਿਲਣਗੇ। ਹਰੇਕ ਪਿੰਡ ਵਿੱਚ ਤਕਰੀਬਨ 200-250 ਪੁਰਾਣੀ ਅੰਮ੍ਰਿਤਧਾਰੀ ਹੁਣ ਉਸ ਇਲਾਕੇ ਚ ਜਿੱਥੇ ਕਿ ਸਿੱਖ ਫਤਿਹ ਬੁਲਾਉਣ ਨੂੰ ਨਹੀਂ ਸੀ ਮਿਲਦਾ, ਗੁਰੂ ਸਾਹਿਬ ਨੇ ਕਿਰਪਾ ਕਰਕੇ ਸੇਵਾ।
ਜਿਹੜਾ ਸਰਸੇ ਵਾਲਾ ਕਾਂਡ ਸੀ ਉਦੋਂ ਬਾਅਦ ਇੱਕ ਤਰ੍ਹਾਂ ਦੀ ਜਾਗਰਤੀ,
ਉਸ ਵੇਲੇ ਬਹੁਤ ਵੱਡੀ ਜਾਗਰਤੀ ਆਈ ਹੈ ਜਿਹੜਾ ਇਹ ਕਾਂਡ ਹੋਇਆ ਸਰਸੇ ਵਾਲਾ, ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦਾ ਰੁਝਾਨ ਗੁਰੂ ਘਰਾਂ ਵੱਲ ਵਧਿਆ। ਉਸ ਦੇਹਧਾਰੀ ਗੁਰੂ ਡੰਮ ਦਾ ਜਿਹੜਾ ਸੀ ਉਹ ਭਾਂਡਾ ਚਰਾਹੇ ਚ ਫੁੱਟਿਆ ਪਖੰਡੀ ਦਾ, ਸੰਗਤਾਂ ਨੂੰ ਜਾਗਰੂਕਤਾ ਆਈ, ਨਹੀਂ ਤੇ ਬਹੁਤੇ ਲੋਕ ਤਾਂ ਇਹੀ ਸਮਝਦੇ ਸੀ ਜਿਹੜਾ ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ ਉਹੀ ਸੱਚਾ ਸੌਦਾ ਹੈ ਸ਼ਾਇਦ, ਕਿਉਂਕਿ ਡੇਰੇ ਦਾ ਨਾਂ ਸੱਚਾ ਸੌਦਾ ਸੀ। ਤੇ ਲੋਕ ਜਦੋਂ ਪ੍ਰਚਾਰ ਆਰੰਭਿਆ, ਸਭ ਤੋਂ ਪਹਿਲਾਂ ਸਾਡਾ 1998 ਚ ਟਕਰਾਅ ਹੋ ਗਿਆ ਸੀ ਕੋਟ ਫਤਿਹ ਪਿੰਡ, ਇਸੇ ਗੱਲ ਤੇ ਅਸੀਂ ਸੰਗਤ ਨੂੰ ਇਹੀ ਸੁਚੇਤ ਕਰਨ ਵਾਸਤੇ ਬੇਨਤੀ ਕੀਤੀ ਇਹ ਸੱਚਾ ਸੌਦਾ ਨੀ, ਇਹ ਝੂਠਾ ਸੌਦਾ। ਗੁਰਮੀਤ ਰਾਮ ਰਹੀਮ ਜਿਹੜਾ ਨਾਂ ਰੱਖਿਆ ਵੀ ਸੱਜਣ ਠੱਗਾਂ ਨੂੰ, ਇੱਕ ਪਾਸੇ ਮੰਦਿਰ ਇੱਕ ਪਾਸੇ ਮਕਬਰਾ, ਲੋਕਾਂ ਨੂੰ ਠੱਗਣ ਲਈ ਧਰਮਾਂ ਦੇ ਲੋਗੋ ਲਾਏ ਆ, ਇਹ ਜਿਹੜਾ ਸਾਰਾ ਕੁਛ ਪਖੰਡ ਆ ਸੰਗਤ ਨੂੰ ਸੁਚੇਤ ਕਰਨ ਲਈ। ਪਰ ਉਹਨਾਂ ਦੀ ਗੁੰਡਾਗਰਦੀ ਇੰਨੀ ਸੀ ਕਿ ਉਹਨਾਂ ਵਿਰੁੱਧ ਕੋਈ ਸਾਹ ਨਹੀਂ ਸੀ ਕੱਢਦਾ। ਸਾਨੂੰ ਵੀ ਬੜਾ ਕਈਆਂ ਨੇ ਆ ਕੇ ਕਿ ਤੁਸੀਂ ਇਕੱਲੇ ਕਾਮ ਜੇ ਸਥਾਨ ਤੇ ਬੈਠ ਕੇ ਉਜਾੜ ਬੀਆ ਬਣ ਪੱਧਰੇ ਤੇ ਏਡੀ ਵੱਡੀ ਸੰਸਥਾ ਨਾਲ ਟੱਕਰ ਲੈ ਰਹੇ ਹੋ, ਤੇ ਅਸੀਂ ਕਿਹਾ ਵੀ ਅਸੀਂ ਬਿਲਕੁਲ ਛੋਟੇ ਆ, ਸਾਡਾ ਸਥਾਨ ਵੀ ਛੋਟਾ ਵਾ ਪਰ ਸਾਡਾ ਗੁਰੂ ਵੱਡਾ ਵਾ, ਸਾਡਾ ਇਤਿਹਾਸ ਵੱਡਾ ਵਾ, ਇਸ ਕਰਕੇ ਅਸੀਂ ਇਹਦੇ ਨਾਲ ਟੱਕਰ ਲਾਂਗੇ। ਕਹਿੰਦੇ ਕਿ ਤੁਹਾਨੂੰ ਇਹਨਾਂ ਨੇ ਇੰਨੇ ਖਤਮ ਕਰ ਦਿੱਤੇ ਆ, ਕਤਲਾਂ ਦੇ ਮੁਕਦਮੇ ਚੱਲ ਰਹੇ ਆ, ਮਹੀਨੇ ਦਾ ਆਖਰੀ ਐਤਵਾਰ ਉੱਥੇ ਲੱਖਾਂ ਦਾ ਇਕੱਠ ਹੁੰਦਾ ਤੇ ਉਦੋਂ ਗਟਰ ਚੋਂ ਲਾਸ਼ਾਂ ਉਹਨਾਂ ਦੇ ਜਿਹੜਾ ਡੇਰੇ ਚੋਂ, ਕਿਉਂਕਿ ਸੈਂਕੜੇ ਏਕੜਾਂ ਚ ਫੈਲਿਆ ਡੇਰਾ, ਗਟਰਾਂ ਚੋਂ ਲਾਸ਼ਾਂ ਨਿਕਲਦੀਆਂ ਨੇ, ਤੁਸੀਂ ਉਹਨਾਂ ਨਾਲ ਟੱਕਰ ਲੈ ਰਹੇ ਹੋ। ਤੇ ਸਾਡੇ ਹਮੇਸ਼ਾ ਇਹੀ ਗੱਲ ਰਹੀ, ਅੱਜ ਵੀ ਉਸੇ ਗੱਲ ਤੇ ਦਰੇੜਾ, 14 ਸਾਲ ਹੋ ਗਏ ਇਸ ਸੰਘਰਸ਼ ਨੂੰ ਲੜਦਿਆਂ, ਸਿਧਾਂਤਕ ਵਿਚਾਰਧਾਰਕ ਸੰਘਰਸ਼ ਆ, ਉਹਨਾਂ ਦੇ ਪਖੰਡਵਾਦ ਨੂੰ ਸਮਾਜ ਚ ਸੰਗਤ ਚ ਨੰਗਾ ਕਰਨ। ਅਸੀਂ ਕਿਹਾ ਜਿੰਨਾ ਚਿਰ ਗੁਰੂ ਸਾਹਿਬ ਨੇ ਸਵਾਸ ਬਖਸ਼ੇ ਆ, ਉਹਨਾਂ ਚਿਰ ਇੱਕ ਸਰਸੇ ਵਾਲੇ ਦਾ ਕੀ, ਹਜ਼ਾਰਾਂ ਸਰਸੇ ਵਾਲੇ ਰਲ ਕੇ ਸਾਡੇ ਤੋਂ ਖੋਹ ਨਹੀਂ ਸਕਦੇ ਸਾਡੇ ਸਵਾਸ ਗੁਰੂ ਸਾਹਿਬ ਨੇ ਜਿਹੜੇ ਬਖਸ਼ੇ ਆ। ਤੇ ਜਿੱਦਣ ਵਾਹਿਗੁਰੂ ਵੱਲੋਂ ਟੁੱਟ ਗਈ ਉਦਣ ਚਾਹੇ ਕਿੰਨੀ ਸਰਕਾਰਾਂ ਸਾਡੀਆਂ ਆੜੀ ਹੋਣ ਤੇ ਕਿੱਡੇ ਅਫਸਰ ਹੋਣ, ਮੰਤਰੀ ਸੰਤਰ, ਉਦਣ ਕੋਈ ਰੱਖ ਨਹੀਂ ਸਕਦਾ। ਤੇ ਇਸ ਤਰੀਕੇ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਸੰਘਰਸ਼ ਜਿਹੜਾ ਸਿਧਾਂਤਕ ਵਿਚਾਰਧਾਰਕ ਸੰਘਰਸ਼ ਆ, ਪ੍ਰਚਾਰ ਗੁਰਮਤ ਚੇਤਨਾ ਸਮਾਗਮ ਉਹਨਾਂ ਦੇ ਖਿਲਾਫ਼ ਚੱਲ ਰਿਹਾ ਤੇ ਪ੍ਰਚਾਰ ਦਾ ਅਸਰ ਤੁਸੀਂ ਦੇਖ ਰਹੇ ਹੋ, ਪਹਿਲਾਂ ਬੜਾ ਪਛੜਿਆ ਸੀ।
ਗੁਰੂ ਦੀ ਊਠ ਵੀ ਬੜੀ ਵੱਡੀ ਗੱਲ ਹੈ। ਸਤਿਗੁਰੂ ਨੇ ਐਲਾਨ ਕੀਤਾ ਕਿ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ, ਜੇ ਉਹ ਸਾਡਾ ਸਾਹਿਬ ਡਾਢਾ ਹੈ, ਸ਼ਬਦ ਗੁਰੂ ਦੀ ਸਾਡੇ ਕੋਲ ਅਗਵਾਈ ਹੈ ਤੇ ਫਿਰ ਕੋਈ ਕੁਛ ਕਰ ਵੀ ਨਹੀਂ ਸਕਦਾ। ਔਰ ਤੁਸੀਂ ਬਹੁਤ ਚੇਤਨਾ, ਕਿਉਂਕਿ ਜਿਹੜਾ ਅਸੀਂ ਅਖਬਾਰਾਂ ਚ ਪੜ੍ਹਦੇ ਸੁਣਦੇ ਹਾਂ ਦੇਖਦੇ ਹਾਂ, ਮੈਂ ਉਸ ਇਲਾਕੇ ਚ ਘੁੰਮ ਕੇ ਆਇਆ, ਤਖ਼ਤ ਦਮਦਮਾ ਸਾਹਿਬ ਵੀ ਜਾ ਕੇ ਆਇਆ, ਤੇ ਉਸ ਇਲਾਕੇ ਦੇ ਵਿੱਚ ਅਸੀਂ ਕਿਉਂਕਿ ਜਾਤੂ ਸਾਹਿਬ ਕਿਤਾਬ ਕਿਹੜੀ ਸੀ ਵੰਡ ਕੇ ਆਇਆ ਤੇ ਦੇਖਣ ਵਾਲੇ ਪ੍ਰਚਾਰ ਦਿਨਾਂ ਸੇ ਕਾਫੀ ਅਸਰ ਹੋਇਆ। ਔਰ ਤੁਸੀਂ ਇੱਕ ਤਰ੍ਹਾਂ ਨੰਗੇ ਤਰ੍ਹਾਂ ਲੜੇ ਹੋ, ਪਿਛਲੇ ਦਿਨਾਂ ਦੇ ਵਿੱਚ 19 ਅਗਸਤ ਨੂੰ ਤੁਸੀਂ ਦੋ ਸੀੜੀਆਂ ਵੀ ਪੰਥ ਨੂੰ ਦੇਣ ਕੀਤੀਆਂ, ਇੱਕ ਤਾਂ ਕਿਉਂਕਿ ਦਮਦਮ ਸਾਹਿਬ ਨਾਲ ਜੁੜੇ ਹੋਏ ਤੁਸੀਂ ਸੰਤ ਜਰਨੈਲ ਸਿੰਘ ਜੀ ਪਿੰਡਾਂਵਾਲਾ ਦਾ ਤੁਹਾਨੂੰ ਥਾਪੜਾ ਸੀ, ਤੇ ਸੰਤਾਂ ਦੀ ਸਿੱਖ ਪੰਥ ਨੂੰ ਦੇਣ ਜਿਹੜੀ ਸ੍ਰੀ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ ਵੱਲੋਂ ਪੰਥ ਨੂੰ ਭੇਟ ਕੀਤੀ ਗਈ, ਸੰਗਤ ਅਰਪਿਤ ਕੀਤੀ ਗਈ, ਤੇ ਦੂਜੀ ਸੀਗੀ ਪਖੰਡੀ ਗੁਰੂ। ਔਰ ਇਹਨਾਂ ਦੋਵਾਂ ਸੀੜੀਆਂ ਦਾ ਜਿੱਥੇ ਬਹੁਤ ਜ਼ਿਆਦਾ ਚਰਚਾ ਹੋਇਆ ਤੇ ਪਖੰਡੀ ਗੁਰੂ ਦੇ ਬਾਰੇ ਕੋਈ ਉੱਥੇ ਚੱਲ ਕੇ ਕੇਸ ਵਗੈਰਾ ਵੀ ਦਰਜ ਹੋਏ, ਇਹਦੇ ਪਿੱਛੇ ਕੀ ਖੜੀ ਗੱਲ?
ਅਸਲ ਜਿਹੜੀ ਗੱਲ ਹੈ, ਇਹ ਜਿਹੜੀ ਪਖੰਡੀ ਗੁਰੂ ਸੀਡੀ ਹੈ ਨਾ, ਇੱਕ ਬਰਨਾਲੇ ਦਾ ਢਾਡੀ ਜਥਾ ਗੁਰਸੇਵਕ ਸਿੰਘ ਜੋਗੀ,
ਹਾਂਜੀ,
ਉਹ ਢਾਡੀ ਜਥਾ ਸਾਡੇ ਕੋਲ ਆਇਆ, ਉਹ ਕਹਿੰਦਾ ਕਿ ਮੈਂ ਕੋਈ ਇਸ ਤਰ੍ਹਾਂ ਦੀ ਸੇਵਾ ਕਰਨੀ ਚਾਹੁੰਦਾ ਜਿਹੜੀ ਪਖੰਡਵਾਦ ਨੂੰ ਨੰਗਿਆ ਕਰੇ ਤੇ ਸੰਗਤ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ, ਮੇਰੀ ਕੋਈ ਸਪੋਰਟ ਨਹੀਂ ਕਰ ਰਿਹਾ ਇਸ ਤੇ। ਉਹ ਇਲਾਕੇ ਦੇ ਆਪਣੇ ਸੰਤਾਂ ਨੂੰ, ਇਲਾਕੇ ਦੇ ਲੀਡਰਾਂ ਨੂੰ, ਅਕਾਲੀ ਲੀਡਰਾਂ ਨੂੰ ਵੀ ਮਿਲਿਆ, ਐਸ ਜੀ ਪੀ ਸੀ ਦਾ ਮੁਲਾਜ਼ਮ ਹੋਣ ਦੇ ਨਾਤੇ ਐਸ ਜੀ ਪੀ ਸੀ ਦੇ ਜਿਹੜੇ ਅਹੁਦੇਦਾਰ ਉਹਨਾਂ ਨੂੰ ਵੀ ਮਿਲਿਆ, ਪਰ ਉਹਦੀ ਸਪੋਰਟ ਨਹੀਂ ਹੋਈ। ਤਾਂ ਉਹ ਸਾਨੂੰ ਆਇਆ ਸੀਗਾ ਵੀ ਜਿਹੜੀ ਤੇਰੀ ਜਿਸ ਤਰ੍ਹਾਂ ਦੀ ਵੀ ਸਪੋਰਟ ਤੂੰ ਚਾਹੁੰਦਾ, ਗੁਰੂ ਕਿਰਪਾ ਕਰੇ ਜਿੰਨੀ ਅਸੀਂ ਕਰ ਸਕਦੇ ਹਾਂ ਤੇਰੀ ਸਪੋਰਟ ਕਰਾਂਗੇ, ਸੰਗਤ ਦਾ ਸਹਿਯੋਗ, ਫਾਈਨੈਂਸ਼ਲੀ ਸਪੋਰਟ ਵੀ ਹੋਊਗੀ ਔਰ ਮੋਰਲ ਸਪੋਰਟ ਵੀ ਤੇਰੀ ਕਰਾਂਗੇ। ਔਰ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੀ ਪਖੰਡੀ ਗੁਰੂ ਸੀਡੀ ਆ, ਇਹਦੇ ਵਿੱਚ ਬਕਾਇਦਾ ਉਹਨੇ ਢਾਡੀ ਵਾਰਾਂ ਗਾਈਆਂ ਨੇ, ਕੁਝ ਪਖੰਡਵਾਦ ਦੀਆਂ ਸਕਿੱਟਾਂ ਪੇਸ਼ ਕੀਤੀਆਂ ਨੇ, ਇਹ ਟੈਲੀਫਿਲਮ ਹੈ ਇੱਕ। ਔਰ ਇਹਦੇ ਵਿੱਚ ਨਾ ਪਹਿਲਾਂ ਲਿਖ ਦਿੱਤਾ ਗਿਆ ਸੀ ਕਿ ਕਾਲਪਨਿਕ ਘਟਨਾਵਾਂ ਤੇ ਆਧਾਰਿਤ ਆ, ਜਦੋਂ ਤੁਸੀਂ ਇਹਨੂੰ ਲਾਓਗੇ ਦੇਖੋਗੇ ਤੇ ਸ਼ੁਰੂਆਤ ਤੇ ਆ ਜਾਂਦੀ ਹੈ ਸੂਚਨਾ, ਇਹ ਕਾਲਪਨਿਕ ਘਟਨਾਵਾਂ ਤੇ ਆਧਾਰਿਤ ਆ, ਜੇ ਅਸਲੀਅਤ ਕਿਸੇ ਨਾਲ ਮੇਲ ਖਾ ਦੇ ਤਾਂ ਕੁਦਰਤੀ ਸੰਯੋਗ ਵਸ ਆ, ਇਹਦੇ ਚ ਕਿਸੇ ਡੇਰੇ ਦਾ ਜ਼ਿਕਰ ਨਹੀਂ ਆ, ਕਿਸੇ ਗੁਰੂ ਦਾ ਜ਼ਿਕਰ ਨਹੀਂ ਆ ਪਖੰਡੀ ਦਾ, ਜੋ ਇੱਕ ਸਾਰੇ ਨੂੰ ਸਿਸਟਮ ਨੂੰ ਮੂਹਰੇ ਰੱਖ ਕੇ ਪਖੰਡਵਾਦ ਨੂੰ ਇਹ ਸੀਡੀ ਤਿਆਰ ਕੀਤੀ ਗਈ। ਪਰ ਜਦੋਂ ਇਹ ਤਿਆਰ ਹੋ ਗਈ, ਦੋ ਸ਼ਬਦ ਅਸੀਂ ਵੀ ਬੋਲੇ ਇਹਦੇ ਵਿੱਚ, ਤਾਂ ਇਹਨੂੰ ਰਿਲੀਜ਼ ਵੀ ਕੀਤਾ, ਸਹਿਯੋਗ ਵੀ ਦਿੱਤਾ, ਤੇ ਜਦੋਂ ਰਿਲੀਜ਼ ਹੋਈ ਆ, ਜਿਵੇਂ ਕਹਾਵਤ ਚੋਰ ਦੀ ਦਾੜੀ ਚ ਤਿਣਕਾ, ਜਿਹੜੇ ਚੋਰ ਸੀ ਉਹਨਾਂ ਨੇ ਰੌਲਾ ਪਾ ਲਿਆ, ਡੇਰੇ ਸਰਸੇ ਵਾਲਿਆਂ ਦੇ ਪੈਰੋਕਾਰਾਂ ਨੇ ਚੱਕ ਕੇ ਉਹਨਾਂ ਦੀ 25 ਮੈਂਬਰੀ ਕਮੇਟੀ ਉੱਥੇ ਬਰਨਾਲੇ ਪਰਚਾ ਦਰਜ ਕਰਵਾ ਦਿੱਤਾ, ਤੇ ਸਰਕਾਰ ਨੂੰ ਡਰਾਵਾ ਕਿ ਇਹ ਸਾਡੇ ਗੁਰੂ ਦੀ ਆ, ਸਰਕਾਰ ਨੇ ਦੇਖੀ ਨੀ ਕੁਛ ਨੀ, ਉਹਨਾਂ ਨੇ ਜਦੋਂ ਇਹ ਹੀ ਨੀ ਦੇਖਿਆ ਵੀ ਕਿਸੇ ਦਾ ਨਾਂ ਹੀ ਨੀ ਲਿਆ ਗਿਆ। ਔਰ ਜਿਹੜੀਆਂ ਘਟਨਾਵਾਂ ਨੇ ਉਹ ਕਿਸੇ ਨਾਲ ਵੀ ਰਲ ਸਕਦੀਆਂ ਪਖੰਡੀ ਗੁਰੂ ਦੇ ਨਾਲ, ਬਾਕੀ ਜਿਹੜੀ ਉਹ ਸਕਿੱਟਾਂ ਨੇ ਉਹ ਜਿਹੜੀ CBI ਨੇ ਸਰਸੇ ਡੇਰੇ ਦੀ ਚਾਰਜ ਸ਼ੀਟ ਪੇਸ਼ ਕੀਤੀ ਆ ਕੋਰਟ ਚ, ਜਿਹਦੇ ਚ ਉਹਨਾਂ ਨੇ ਸਿੱਧਾ ਲਿਖਿਆ ਕਿ ਗੁਰਮੀਤ ਰਾਮ ਰਹੀਮ ਬਲਾਤਕਾਰੀ ਆ, ਕਾਤਲ ਆ, ਕੁਕਰਮੀ ਆ, ਉਹਨੂੰ ਮੂਹਰੇ ਰੱਖ ਕੇ ਬਣਾਇਆ ਗਿਆ। ਪਰ ਸਰਕਾਰ ਨੂੰ ਇਹ ਧਮਕੀ ਦਿੱਤੀ ਗਈ, ਤੁਸੀਂ ਪਰਚਾ ਦਰਜ ਕਰੋ, 295 ਦੀ ਧਾਰਾ ਲਾਓ ਵੀ ਸਾਡੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ ਗਈਆਂ ਨੇ ਜੀ, ਤੇ ਅਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹਾਂ ਵੀ ਦੱਸੋ ਉਹ ਧਰਮ ਕੀ ਆ, ਸਰਸੇ ਵਾਲੇ ਦਾ ਧਰਮ ਕੀ ਆ, ਤੇ ਧਾਰਮਿਕ ਭਾਵਨਾਵਾਂ ਕਿਹੜੀਆਂ ਭੜਕੀਆਂ ਨੇ, ਜਦੋਂ ਕੋਈ ਧਰਮ ਹੀ ਨੀ, ਧਾਰਮਿਕ ਭਾਵਨਾਵਾਂ ਹੀ ਨੀ ਬਣਦੀਆਂ। ਤੇ ਸਰਕਾਰ ਨੇ 295 ਏਡੀ ਛੇਤੀ ਲਾ ਦਿੱਤੀ ਕਿ ਕੁਛ ਸੋਚਿਆ ਨੀ ਵਿਚਾਰਿਆ ਨੀ। 295 ਇਹ ਤਾਂ ਉਦਣ ਲੱਗੀ ਸੀ ਸਰਸੇ ਵਾਲੇ ਤੇ ਜਿੱਦਣ ਉਹਨੇ ਸਰਬਤ ਦਾ ਕੜਾਹਾ ਘੋਲਿਆ ਸੀ, ਗੁਰੂ ਵਰਗੀ ਪੁਸ਼ਾਕ ਪਾਈ ਕਲਗੀ ਲਾਈ ਸੀ, ਪਰ ਉਹਦੇ ਆਪਣਾ ਇਹ ਵੀ ਨੀ ਸੋਚਿਆ ਗਿਆ ਵੀ ਇਹ ਤਾਂ ਧਾਰਾ ਹੀ ਨੀ ਬਣਦੀ। ਪਰ ਉਹਨਾਂ ਦੀ ਇਹ ਧਮਕੀ ਸੀ ਕਿ ਪੰਜਾਬ ਸਰਕਾਰ ਦੀ ਜੋ ਮੌਜੂਦਾ ਸੱਤਾ ਧਿਰ ਪਰਿਵਾਰ ਆ, ਬਾਦਲ ਪਰਿਵਾਰ ਨੂੰ ਉਹਨਾਂ ਦੀ ਆਰਬਿਟ ਬੱਸਾਂ ਦਾ ਕਾਰੋਬਾਰ ਆ ਪੰਜਾਬ ਚ, ਕਿ ਜੇਕਰ ਇਹ ਪਰਚਾ ਦਰਜ ਨਾ ਦਾਦੂ ਵਾਲ ਤੇ ਕੀਤਾ ਤੇ ਅਸੀਂ ਤੁਹਾਡੀਆਂ ਆਰਬਿਟ ਬੱਸਾਂ ਖੜਾਂਗੇ। ਅਗਲੇ ਦਿਨ ਆਰਬਿਟ ਬੱਸਾਂ ਦੀ ਸਪੈਸ਼ਲ ਸਿਕਿਉਰਿਟੀ ਲਾਈ ਗਈ, ਜਿੱਥੇ ਬੱਸਾਂ ਖੜਦੀਆਂ ਸੀ ਉੱਥੇ ਦੀ ਬਜਾਏ ਉਹ ਬੱਸਾਂ ਥਾਣਿਆਂ ਚ ਖੜੀਆਂ, ਉਹਨਾਂ ਦੀ ਧਮਕੀ ਦੇ ਬਾਵਜੂਦ। ਔਰ ਨਾਲੇ ਉਹਨਾਂ ਨੇ ਆਪਣਾ ਪਰਚਾ ਦਰਜ ਕਰਵਾਇਆ ਜਿਹੜਾ ਬਿਲਕੁਲ ਹੀ ਝੂਠਾ ਸੀ, ਇੱਕ ਪੰਜਾਬ ਚ ਕਰਾ ਦਿੱਤਾ, ਇੱਕ ਹਰਿਆਣੇ ਚ ਕਰਾ ਦਿੱਤਾ। ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਦੇਖੋ ਪੰਜਾਬ ਸਰਕਾਰ ਵਾਸਤੇ ਸਰਸੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਦੀ ਰੀਸ ਕੀਤੀ, ਇੱਕ ਦਿਨ ਵੀ ਥਾਣਾ ਨੀ, ਇੱਕ ਦਿਨ ਵੀ ਜੇਲ੍ਹ ਨੀ, ਮੁਕਦਮਾ 3 ਸਾਲ ਹੋ ਗਏ, ਚਲਾਨ ਵੀ ਪੇਸ਼ ਨੀ ਕੀਤਾ ਉਹਦਾ, ਅੱਜ ਵੀ ਉਦਾਂ ਹੀ ਪਿਆ। ਪਰ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਦੀ ਰੀਸ ਕੀਤੀ, ਉਹਨੂੰ ਇੱਕ ਦਿਨ ਵੀ ਥਾਣਾ ਨੀ, ਜੇਲ੍ਹ ਨੀ, ਪਰ ਜੇ ਕਿਸੇ ਨੇ ਸਰਸੇ ਵਾਲੇ ਦੀ ਨਕਲ ਲਾ ਦਿੱਤੀ ਤੇ ਢਾਡੀ ਨੂੰ ਜਾ ਕੇ ਜੇਲ੍ਹ ਚ ਡੱਕ ਦਿੱਤਾ, ਤੀਜੇ ਦਿਨ ਅਸੀਂ ਉਹਦੀ ਜ਼ਮਾਨਤ ਕਰਵਾਈ ਆ, ਉਹ ਜਿਹੜੀ ਕੰਪਨੀ ਨੇ ਰਿਲੀਜ਼ ਕੀਤੀ ਉਹਨਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ, ਮਤਲਬ ਪੰਜਾਬ ਸਰਕਾਰ ਦੀ ਅਖੌਤੀ ਜਿਹੜੀ ਲੀਡਰਸ਼ਿਪ ਆ ਹੁਣ ਸਿੱਖ ਅਖੌਤੀ ਸਿੱਖ ਲੀਡਰਸ਼ਿਪ ਜਿਨ੍ਹਾਂ ਦੀ ਸੱਤਾਧਾਰੀ ਪਾਰਟੀ ਆ ਜਿਹੜੇ ਰਾਜ ਕਰ ਰਹੇ ਆ ਉਹਨਾਂ ਲਈ ਗੁਰੂ ਗੋਬਿੰਦ ਸਿੰਘ ਤਾਂ ਛੋਟੇ ਆ ਪਰ ਸਰਸੇ ਵਾਲਾ ਉਹਨਾਂ ਲਈ ਵੱਡਾ ਇਹ ਤੁਹਾਡੇ ਸਾਹਮਣੇ ਅਸੀਂ ਇਹ ਸੰਗਤ ਨੂੰ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਕਿੱਡੀ ਬੁਖਲਾਹਟ ਆ ਔਰ ਸਾਨੂੰ ਦਬਾਉਣ ਦੀ ਨੀਤੀ ਦੇ ਨਾਲ ਕੀਤਾ ਗਿਆ ਕਿ ਤੁਸੀਂ ਸਰਸੇ ਵਾਲੇ ਦੇ ਪ੍ਰਚਾਰ ਜਿਹੜਾ ਉਹ ਬੰਦ ਕਰੋ ਇਹਦੇ ਨਾਲ ਜੀ ਦੰਗੇ ਭੜਕ ਸਕਦੇ ਇਹਦੇ ਨਾਲ ਇੱਕ ਦੰਗਾ ਨੀ ਭੜਕਿਆ ਕਿਤੇ ਦੇਖੋ ਕਿਉਂਕਿ ਜਦੋਂ ਕਿਸੇ ਦਾ ਨਾਂ ਹੀ ਨਹੀਂ ਇਹਦਾ ਸੱਚ ਆ ਸੱਚ ਜਿਹੜਾ ਉਹ ਕਿਸੇ ਦੇ ਵੀ ਹੋ ਸਕਦਾ ਇਹ ਤਾਂ ਪੂਰੇ ਸਿਸਟਮ ਦੇ ਖਿਲਾਫ ਆ ਕਿਸੇ ਦਾ ਨਾਂ ਨਹੀਂ
ਸੀਡੀ ਪੰਜਾਬ ਵਿਚ ਚੱਲ ਰਹੀ ਹੈ ਕਿ ਬੈਨ
ਸੀ ਡੀ ਬੈਨ ਆ ਸੀ ਡੀ ਮਤਲਬ ਜਿਹੜੀ ਆ ਇਹ ਜਿਹੜੀ ਸੀ ਡੀ ਆ ਨਾ ਤਾਂ ਸਰਕਾਰ ਨੇ ਇਹ ਦੱਸਿਆ ਵੀ ਇਹ ਤੇ ਕੋਈ ਬੈਨ ਪਾਬੰਦੀ ਲਾਈ ਉਹ ਇਹਦੇ ਤੇ ਮੁਕਦਮਾ ਦਰਜ ਹੋ ਗਿਆ ਸਾਰੀਆਂ ਕਾਪੀਆਂ ਜ਼ਬਤ ਕਰ ਲਈਆਂ ਕੰਪਨੀ ਦੇ ਪਰਜਾ ਦਰਜ ਕਰਤਾ ਕੋਈ ਸਟਾਲ ਵਾਲਾ ਰੱਖ ਕੇ ਰਾਜੀ ਨੀ ਹੁਣ ਦਾ ਇੰਟਰਨੈਟ ਤੇ ਪਈ ਹੋਈ ਹੈ ਯੂਟਿਊਬ ਦੇ ਉੱਤੇ ਉੱਥੋਂ ਡਾਊਨਲੋਡ ਹੋ ਰਹੀਆਂ ਨੇ ਜਾਂ ਜਿੰਨੀਆਂ ਕੁ ਸਮਾਗਮ ਤੇ ਰਿਲੀਜ਼ ਹੋਣ ਵੇਲੇ ਵਿਕ ਗਈਆਂ ਸੀ ਉਸ ਦੀਆਂ ਢਾਡੀ ਦੀਆਂ ਉਸ ਵੇਲੇ ਜਿੰਨੀਆਂ ਗਈਆਂ ਨੇ ਉਹਨਾਂ ਦੀਆਂ ਕਾਪੀਆਂ ਜਿਹੜੀ ਚੀਜ਼ ਵੈਸੇ ਬੈਨ ਹੁੰਦੀ ਹੈ ਉਹ ਜ਼ਿਆਦਾ ਜਲਦੀ ਹੈ ਉਨੀਆਂ ਸ਼ਾਇਦ ਓਦਾਂ ਨਹੀਂ ਸੀ ਜਾ ਸਕਦੀਆਂ ਜਾਂ ਹੋ ਸਕਦਾ ਕੋਈ ਨਾਂ ਲੈਂਦਾ ਹੁਣ ਸਰਕਾਰ ਦੇ ਦਬਸ਼ ਪਾਉਣ ਕਰਕੇ ਸਰਕਾਰ ਦੇ ਧੱਕੇ ਜੋਰੀਕਰਨ ਕਰਕੇ ਇਹ ਜਿਹੜੀ ਸੀ ਡੀ ਆ ਜ਼ਿਆਦਾ ਚੱਲ ਰਹੀ ਹੈ ਜਿਆਦਾ ਸੰਗਤਾਂ ਇਹਨੂੰ ਲੈ ਗਈਆਂ ਪਰ ਅਸੀਂ ਇੱਕ ਗੱਲ ਇਹ ਜ਼ਰੂਰ ਕਹਿਣੀ ਚਾਹੁੰਦੇ ਹਾਂ ਕਿ ਦੇਖੋ ਕਿੱਡੇ ਵੱਡੇ ਦਬਾਅ ਦੀ ਨੀਤੀ ਨਾਲ ਉਹਨਾਂ ਨੇ ਸਾਨੂੰ ਦਬਾਉਣ ਖਾਤਰ ਡੇਰੇ ਸਰਸੇ ਨੇ ਸਾਡੇ ਪ੍ਰਚਾਰ ਨੂੰ ਬੰਦ ਕਰਨ ਖਾਤਰ ਉਹਨਾਂ ਨੇ ਇਹ ਵੀ ਧਮਕੀ ਦਿੱਤੀ ਕਿ ਜੇ ਤੁਸੀਂ ਸਾਨ ਦਾਦੂਆ ਨੂੰ ਗ੍ਰਿਫਤਾਰ ਨਹੀਂ ਕਰਦੇ ਤਾਂ ਅਸੀਂ ਪੰਜਾਬ ਦੇ ਵਿੱਚ ਐਕਸ਼ਨ ਪ੍ਰੋਗਰਾਮ ਉਲੀਕਾਂਗੇ ਇਹ ਉਹਨਾਂ ਦੇ ਅਖਬਾਰਾਂ ਤੇ ਆਇਆ ਕਿ ਇਹਨਾਂ ਦੇ ਕੀਰਤਨ ਦਰਬਾਰ ਬੰਦ ਕੀਤੇ ਜਾਣ ਇਹ ਵੱਖਰੀ ਗੱਲ ਆ ਕਿ ਕੀਰਤਨ ਦਰਬਾਰ ਅਸੀਂ ਲਾ ਕੇ ਆਏ ਆ ਹੁਣ ਧਰਮਕੋਟ ਮੋਗੇ ਚ ਸੀ ਸ਼ਾਹਕੋਟ ਮਾਨਕਪੁਰ ਸੀ ਰਾਜਸਥਾਨ ਗੰਗਾਨਗਰ ਸੀ ਉਹਨਾਂ ਦਾ ਹੋਰ ਤੇ ਜ਼ੋਰ ਨਹੀਂ ਚੱਲਿਆ ਜਿਹੜੀ ਸੰਗਤ ਗੁਰਮਤਿ ਸਮਾਗਮ ਨੂੰ ਆ ਰਹੀ ਸੀ ਉਹਨਾਂ ਦੀਆਂ ਟਰਾਲੀਆਂ ਦੇ ਇੱਕ ਦੋ ਥਾਈ ਉਹਨਾਂ ਨੇ ਇੱਟੇ ਰੋੜੇ ਮਾਰੇ ਝੂਠੇ ਸੌਦੇ ਦੇ ਪੈਰੋਕਾਰ
ਸਰਸਾ ਵਾਲੇ ਦੇ ਨਾਲ ਸਿੱਧੀ ਟੱਕਰ ਵੀ ਹੋ ਚੁੱਕੀ ਉਹਦੇ ਬਾਰੇ ਕੋਈ
ਉਹਦੇ ਵਿੱਚ ਉਹਦੀ ਘਟਨਾ ਦਾ ਵੀ ਵਿੱਚ ਜ਼ਿਕਰ ਆ ਇਹਦੇ ਵਿੱਚ ਤੇ ਉਹ ਜੋੜੇ ਲਾ ਕੇ ਜਦੋਂ ਜੁੱਤੀ ਲਾ ਕੇ ਕਹਿੰਦਾ ਡੱਬ ਕੇ ਭੱਜ ਗਿਆ ਸੀਗਾ ਡੇਰੇ ਸਰਸੇ ਵਾਲਾ ਉਸ ਵੇਲੇ ਦੇ ਵੀ ਮੁਕਦਮੇ ਦਰਜ ਆ ਉਹ ਸਰਕਾਰ ਨੇ ਚਲਾਨ ਵੀ ਪੇਸ਼ ਕੀਤੇ ਹੋਏ ਆ ਹਰਿਆਣਾ ਗਵਰਨਮੈਂਟ ਨੇ ਉਹ ਹਰਿਆਣੇ ਵਿੱਚ ਦਰਜ ਸੀ ਮਤਲਬ ਦੇਖੋ ਸਭ ਤੋਂ ਵੱਡਾ ਧੱਕਾ ਇਹ ਹੈ ਕਿ ਇੱਕ ਚੀਜ਼ ਦਾ ਦੋ ਸਟੇਟਾਂ 'ਚ ਮੁਕਦਮਾ ਦਰਜ ਸਿਰਫ ਸਿੱਖੀ ਪ੍ਰਚਾਰ ਨੂੰ ਦਬਾਉਣ ਵਾਸਤੇ ਅਸੀਂ ਤਾਂ ਕਹਿੰਦੇ ਪੂਰੀ ਸਿੱਖ ਕੌਮ ਦਾ ਨੀ ਪੂਰੇ ਧਰਮਾਂ ਦਾ ਦੁਸ਼ਮਣ ਆ ਸਰਸੇ ਵਾਲਾ ਨਾ ਉਹ ਹਿੰਦੂ ਦਾ ਮਿੱਤਾ ਨਾ ਉਹ ਮੁਸਲਮਾਨ ਦਾ ਨਾ ਈਸਾਈ ਦਾ ਨਾ ਸਿੱਖ ਦਾ ਕਿਉਂਕਿ ਸਾਰੇ ਧਰਮਾਂ ਦੇ ਕਦੇ ਉਹ ਕ੍ਰਿਸ਼ਨ ਬਣ ਜਾਂਦਾ ਕਦੇ ਰਾਮ ਬਣ ਜਾਂਦਾ ਕਦੇ ਕੁਛ ਕਦੇ ਮੁਹੰਮਦ ਸਾਹਿਬ ਬਣ ਜਾਂਦਾ ਉਹ ਤਾਂ ਮੁਸਲਮਾਨ ਦੀ ਵੀ ਨਕਲ ਕਰਦਾ ਵਾ ਉਸ ਬਾਲ ਖਿਲਾਰ ਕੇ ਹੋਰੀ ਤਰ੍ਹਾਂ ਦਾ ਬਣਾ ਲੈਂਦਾ ਆਪਣਾ ਭੇਖ ਉਹ ਸਾਰੇ ਧਰਮਾਂ ਦਾ ਦੁਸ਼ਮਣ ਆ ਤੇ ਉਹਨੂੰ ਪੁੱਛੋ ਤੇਰਾ ਦੁਸ਼ਮਣ ਉਹ ਕਹਿੰਦਾ ਮੇਰਾ ਦਾਦੂ ਵਾਲਾ ਦੁਸ਼ਮਣ ਹੈ ਤਾਂ ਕਰਕੇ ਸਾਨੂੰ ਹਰ ਗੱਲ ਤੇ ਟਾਰਗੇਟ ਕਰਦਾ ਤੇ ਅਸੀਂ ਵੀ ਜਿਹੜਾ ਸੰਘਰਸ਼ ਵਿੱਢਿਆ ਹੋਇਆ ਸਿਧਾਂਤਕ ਸੰਘਰਸ਼ ਆ ਕੌਮ ਨਾਲ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਮੁੱਚੀ ਸਿੱਖ ਕੌਮ ਦਾ ਸਿੱਖ ਕੌਮ ਦੇ ਬੱਚੇ ਬੱਚੇ ਦਾ ਜਿਹੜੇ ਅੱਧੀ ਰਾਤ ਵੀ ਸਾਡੇ ਨਾਲ ਹਰ ਦੁੱਖ ਦੀ ਘੜੀ ਚ ਖੜੇ ਆ ਜਿਸ ਕਰਕੇ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਸਾਡੇ ਦੇ ਜਿਹੜੇ ਤਾਕਤ ਦੇ ਅਜਮਾਈ ਦੇ ਪ੍ਰੋਗਰਾਮ ਉਹਨਾਂ ਚ ਸਫਲ ਨਹੀਂ ਹੋ ਰਹੀਆਂ ਇਹ ਸਿੱਖ ਸੰਗਤ ਜਿਹੜੀ ਨਾਲ ਖੜੀ ਆ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਆ
ਸਿੱਖ ਸੰਗਤ ਦੇ ਜਜ਼ਬੇ ਦੇ ਨਾਲ ਹੁਬ ਦੇ ਨਾਲ ਮੇਰੇ ਖਿਆਲ ਪੰਜਾਬ ਦੇ ਵਿੱਚ ਜਿਹੜੇ ਡੇਰੇ ਆ ਉਹ ਦੁਬਾਰਾ ਨਹੀਂ ਖੁੱਲ ਸਕੇ ਉਹਨਾਂ ਦੀ ਇਸ ਟਾਈਮ ਕੀ ਪੇਸ਼
ਜਿਹੜੇ ਡੇਰੇ ਸੀ ਨਾ ਇਹ ਇੱਕ ਸਾਲ ਤੱਕ ਅਸੀਂ ਜੋ ਜਥੇ ਭੇਜਣ ਦਾ ਪ੍ਰੋਗਰਾਮ ਤਖ ਦਮਦਮਾ ਸਾਹਿਬ ਤੋਂ ਲਿਖਿਆ ਸਿੱਖ ਜਥੇਬੰਦੀਆਂ ਨੇ ਇੱਕ ਸਾਲ ਤੱਕ ਪੂਰਾ ਉਹਦੇ ਵਿੱਚ ਮਤਲਬ ਜਿਹੜਾ ਸੀਗਾ ਉਹ ਬੰਦ ਰਹੇ ਜਦੋਂ ਸਾਲ ਦਾ ਪ੍ਰੋਗਰਾਮ ਹੋਇਆ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਹੁਣ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅੱਗੇ SGPC ਇਲੈਕਸ਼ਨ ਆ ਰਹੇ ਆ ਤੇ SGPC ਇਲੈਕਸ਼ਨਾਂ ਦੀਆਂ ਜਿਹੜੀਆਂ SGPC ਵੋਟਾਂ ਨੇ ਨਾ ਉਹ ਡੇਰਿਆਂ ਚ ਬਹੁਤ ਜ਼ਿਆਦਾ ਬਣੀਆਂ ਨੇ ਡੇਰੇ ਸਰਸੇ ਦੇ ਜਿੰਨੇ ਡੇਰੇ ਆ ਸਪੈਸ਼ਲ ਵੋਟਾਂ ਬਣੀਆਂ ਨੇ ਉਹਨਾਂ ਦੀਆਂ ਫਾਈਲਾਂ ਬਣ ਬਣ ਕੇ ਗਈਆਂ ਨੇ ਪੂਰੀਆਂ ਡੇਰੇ ਸਰਸੇ ਦੇ ਪੈਰੋਕਾਰ ਕਿਉਂਕਿ ਜਿਹੜਾ ਉਹ ਮੈਂਬਰ ਬਣਨ ਦਾ ਜਿਹੜਾ ਵੋਟਰ ਕਾਰਡ ਛਪਿਆ ਵੋਟਰ ਆਪਣਾ ਪੇਪਰ ਛਪਿਆ ਉਹਦੇ ਵਿੱਚ ਮਿਸਟੇਕ ਆ ਚਾਰ ਮਿਸਟੇਕਾਂ ਵੱਡੀਆਂ ਨੇ ਜਿਹੜੀਆਂ ਸਾਡੇ ਹਿਸਾਬ ਨਾਲ ਪਹਿਲੀ ਸਭ ਤੋਂ ਵੱਡੀ ਮਿਸਟੇਕ ਜਿਹੜੀ ਉਹਦੇ ਵਿੱਚ ਗਲਤੀ ਹੈ ਕਿ ਉਹਦੇ ਚ ਇਹ ਨਹੀਂ ਲਿਖਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਦਾ ਜਦੋਂ ਗੁਰਦੁਆਰੇ ਪ੍ਰਬੰਧ ਦੀ ਵੋਟ ਆ ਤੇ ਗੁਰਦੁਆਰੇ ਨੂੰ ਮੰਨਣ ਵਾਲੇ ਦੀ ਵੋਟ ਹੋਣੀ ਚਾਹੀਦੀ ਜਦੋਂ ਸਭ ਤੋਂ ਵੱਡੀ ਗਲਤੀ ਉਹਦੇ ਵਿੱਚ ਇਹ ਹੈ ਕਿ ਇਹ ਨਹੀਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਗੁਰੂ ਮੰਨਦਾ ਵੱਡੀ ਗਲਤੀ ਪਹਿਲੀ। ਦੂਜੀ ਗਲਤੀ ਆ ਜਦੋਂ ਹਰ ਵੋਟਰ ਕਾਰਡ ਦੇ ਬੰਦੇ ਦੀ ਫੋਟੋ ਹੁੰਦੀ ਆ ਤਾਂ ਸ਼੍ਰੋਮਣੀ ਕਮੇਟੀ ਦੇ ਵੋਟਰ ਕਾਰਡ ਤੇ ਫੋਟੋ ਕਿਉਂ ਆਉਣੀ ਆ?
ਫੋਟੋ ਨਹੀਂ
ਆਉਣੀ। ਤੀਜੀ ਗਲਤੀ, ਸਿੰਘ ਤੇ ਕੌਰ ਲਫ਼ਜ਼ ਹੋਣਾ ਚਾਹੀਦਾ, ਸਿੰਘ ਦੀ ਤੇ ਕੌਰ ਦੀ ਵੋਟ ਬਣਨੀ ਚਾਹੀਦੀ ਹੈ, ਹੁਣ ਰਾਮਾ ਚੰਦਾਂ ਤੇ ਦਾਸਾਂ ਦੀ ਵੋਟ ਬਣੂਗੀ ਉਹਦੇ ਵਿਚ। ਤੀਜੀ ਗਲਤੀ। ਚੌਥੀ ਗਲਤੀ ਸਭ ਤੋਂ ਵੱਡੀ ਜਿਹੜੀ ਆ ਉਹਦੇ ਵਿਚ ਉਹ ਇਹ ਹੈ ਕਿ ਜਾਤ ਪਾਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਖਤਮ ਕੀਤਾ। ਗੁਰੂ ਸਾਹਿਬ ਨੇ ਗੁਰਦੁਆਰਿਆਂ ਦਾ ਪ੍ਰਬੰਧ ਆ ਤੇ ਸ਼੍ਰੋਮਣੀ ਕਮੇਟੀ ਦੇ ਵੋਟਰ ਕਾਰਡ ਚ ਲਿਖਣਾ ਪਊ ਮੈਂ ਜੱਟ ਸਿੱਖ ਹਾਂ, ਮੈਂ ਨਾਈ ਸਿੱਖ ਹਾਂ, ਮੈਂ ਮਜ਼੍ਹਬੀ ਸਿੱਖ ਹਾਂ, ਮੈਂ ਰਾਮਗੜੀਆ ਸਿੱਖ ਹਾਂ, ਉਹਦੇ ਵਿਚ ਇਹ ਖਾਨਾ। ਤੇ ਚਾਰ ਵੱਡੀਆਂ ਗਲਤੀਆਂ ਨੇ ਔਰ ਇਹਨਾਂ ਗਲਤੀਆਂ ਚ ਮਤਲਬ ਇੱਕੋ ਉਹਨਾਂ ਨੇ ਰੱਖੀ ਹੈ ਜੀ ਸਾਬਤ ਸੂਰਤ ਦੀ ਵੋਟ ਪਾਉਣਗੀ ਤੇ ਸਾਬਤ ਸੂਰਤ ਰਾਧਾ ਸਵਾਮੀ ਸਾਰੇ ਸਾਬਤ ਸਾਬਤ ਸੂਰਤ ਆ, ਨੂਰ ਮਹਿਲੀਏ ਦੇ ਸਾਬਤ ਸੂਰਤ ਚੇਲੇ ਆ, ਸਰਸੇ ਵਾਲੇ ਦੇ ਚੇਲੇ ਸਾਬਤ ਸੂਰਤ ਆ, ਬਹੁਤ ਸਾਰੇ ਭਨਿਆਰੇ ਵਾਲੇ ਦੇ ਚੇਲੇ ਸਾਬਤ ਸੂਰਤ, ਜਿਹੜੇ ਦਾੜੀ ਕੇਸ, ਦਾੜੀ ਕੇਸ ਹੀ ਸਿੱਖ ਦੀ ਨਿਸ਼ਾਨੀ ਥੋੜੀ ਆ। ਸਿੱਖ ਦਾ ਪੰਜ ਕਕਾਰੀ ਮਰਜ਼ਾਦਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ ਉਹ ਹੈ ਸਿੱਖ ਦੀ ਨਿਸ਼ਾਨੀ। ਇਹਨਾਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਵੋਟਰ ਕਾਰਡ ਉਹਦੇ ਚ ਸਿਰਫ ਸਾਬਤ ਸੂਰਤ ਦੀ ਵੋਟ ਪਾਉਣ ਤੇ ਸਾਬਤ ਸੂਰਤ ਜਿਹੜੇ ਉਹਦੇ ਚੇਲੇ ਡੇਰਿਆਂ ਚੋਂ ਵੋਟਾਂ ਜਿਹੜੀਆਂ ਨੇ ਉਹ ਵੋਟਾਂ ਲੈਣ ਵਾਸਤੇ ਹੁਣ ਉਹਨਾਂ ਦੇ ਡੇਰੇ ਵੀ ਖਿਲਾ ਦਿੱਤੇ ਗਏ ਆ ਤੇ ਨਵੇਂ ਡੇਰੇ ਵੀ ਬਣ ਰਹੇ ਆ। ਜੱਸੀ ਬਾਗਵਾਲੀ ਦੇ ਵਿਚ ਨਵਾਂ ਡੇਰਾ ਬਣਿਆ ਜਿਹੜਾ ਉਹਦੇ ਕੁੜਮ ਦਾ ਪਿੰਡ ਆ ਸਰਸੇ ਵਾਲੇ ਦਾ, ਜਿਹੜਾ MLA ਆ ਬਠਿੰਡੇ ਤੋਂ ਕਾਂਗਰਸ ਦਾ ਉਹਦਾ ਕੁੜਮ ਆ, ਉਹਦੇ ਪਿੰਡ ਨਵਾਂ ਡੇਰਾ ਬਣਿਆ ਜਿਹੜਾ ਡੇਰਾ ਉਸ ਵੇਲੇ 17 ਮਈ ਨੂੰ ਜਦੋਂ ਹੁਕਮਨਾਮਾ ਜਾਰੀ ਹੋਇਆ ਤਖ਼ਤ ਦਮਦਮਾ ਸਾਹਿਬ ਤੋਂ ਜਾਂਦੇ ਕਾਫਲੇ ਨੇ ਸਲਾਬਦਪੁਰੇ ਨੂੰ ਰਾਹ ਚ ਮੌੜ ਮੰਡੀ ਢਾਹ ਦਿੱਤਾ ਸੀ। ਉਹ ਵੱਡੀਆਂ ਕੰਧਾਂ ਸਗੋਂ ਉਸਾਰ ਕੇ ਪੁਲਿਸ ਫੋਰਸ ਲਾ ਕੇ ਸਿਕਿਉਰਿਟੀ ਲਾ ਕੇ ਉਹ ਬਣਾ ਦਿੱਤਾ ਗਿਆ, ਇੱਕ ਬੂਹੇ ਕੋਲੇ ਬਣਾ ਦਿੱਤਾ ਗਿਆ ਨਵਾਂ ਡੇਰੇ, ਖੁੱਲੇ ਹੀ ਨਹੀਂ ਨਵੇਂ ਡੇਰੇ ਬਣਾ ਦਿੱਤੇ ਗਏ ਆ ਪੰਜਾਬ ਚ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੋਵੇ ਵੀ ਡੇਰੇ ਬੰਦ ਹੋਣੇ ਆ, ਨਾਮ ਚਰਚਾ ਲੱਗਣ ਨਹੀਂ ਦੇਣੀ ਆ, ਡੇਰੇ ਨਵੇਂ ਬਣ ਰਹੇ ਆ, ਚਰਚਾਵਾਂ ਲੱਗ ਰਹੀਆਂ ਨੇ, ਜਿਹੜਾ ਸਿੱਖ ਕੋਈ ਆਵਾਜ਼ ਬੁਲੰਦ ਕਰਦਾ ਉਹਨਾਂ ਦੇ ਝੂਠੇ ਮੁਕਦਮੇ ਜਾਂ ਜੇਲ੍ਹਾਂ ਚ ਡੱਕ ਦਿੰਦੇ, ਜਥੇਦਾਰ ਸੁੱਤੇ ਪਏ ਆ, ਜਥੇਦਾਰਾਂ ਦਾ ਇਸ ਪਾਸੇ ਖਿਆਲ ਹੀ ਨਹੀਂ ਆ। ਕੋਈ ਕਿਤੇ ਸਿਆਸੀ ਲਾਹਾ ਲੈਣਾ ਹੋਵੇ ਕਿਸੇ ਦਾ ਵੀ ਆਹ ਬਿਆਨ ਇੱਦਾਂ ਕਿਉਂ ਦੇਤਾ ਜਾਂ ਇਹਦਾ ਸਿਰ ਦੁਖਦਾ, ਉਹ ਤਾਂ ਜਥੇਦਾਰਾਂ ਨੂੰ ਝੱਟ ਜੇਤਾ ਆ ਜਾਂਦਾ, ਪਰ ਏਡੀ ਵੱਡੀ ਗੱਲ ਕਿ ਡੇਰੇ ਸਰਸੇ ਦੇ ਡੇਰੇ ਖੁੱਲ ਗਏ, ਹੁਕਮਨਾਮਾ ਜਾਰੀ, ਅਸੀਂ ਤਾਂ ਬੇਨਤੀ ਕੀਤੀ ਸੀ ਮੀਡੀਆ ਚ ਸਭੀ ਸੀ, ਅਸੀਂ ਕਿਹਾ ਜਥੇਦਾਰਾਂ ਨੂੰ ਲੋਕਾਂ ਦੇ ਪੁੱਤ ਨਹੀਂ ਮਰਾਉਣੇ ਚਾਹੀਦੇ, ਜਾਂ ਤਾਂ ਉਹ ਹੁਕਮਨਾਮਾ ਲਾਗੂ ਕਰਾਉਣ, ਕੋਈ ਡੀਟੀ ਦੱਸਣ, ਸੰਗਤਾਂ ਤਿਆਰ ਅੱਜ ਵੀ, ਸੰਗਤਾਂ ਜਾਣ ਦੀ ਪਰਵਾਹ ਨਹੀਂ ਕਰਦੀਆਂ, ਪਰ ਉਹ ਅਗਵਾਈ ਕਰਨ, ਜਥੇਦਾਰ ਜਾਂ ਤਾਂ ਦੱਸਣ ਵੀ ਹੁਕਮਨਾਮਾ ਜਿਹੜਾ ਜਾਰੀ ਕੀਤਾ ਇਹਨੂੰ ਲਾਗੂ ਕਿਵੇਂ ਕਰਾਉਣਾ ਜਾਂ ਵਾਪਸ ਲੈ ਲੈਣ। ਸਾਡੇ ਲਈ ਵੱਡੀ ਪ੍ਰੋਬਲਮ ਆ,
ਦੋ ਗੱਲਾਂ ਨਾ ਚੱਲਣ।
ਜਥੇਦਾਰ ਇਹ ਕੁਛ ਕਰ ਰਹੇ ਆ, ਹੁਣ ਆਹ ਦੇਖੋ ਪਖੰਡੀ ਗੁਰੂ ਦੀ ਸੀਡੀ ਦਾ ਐਡਾ ਵਿਵਾਦ ਪਿਆ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਢਾਡੀ ਹੋਵੇ, ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਚ ਬਿਆਨ ਹੀ ਨਹੀਂ।
ਠੀਕ,
ਜਥੇਦਾਰ ਇਹ ਸੀ ਡੀ ਨੂੰ ਦੇਖਣ, ਸਾਡੇ ਤੇ ਮੁਕਦਮੇ ਦਰਜ ਹੋਏ, ਜਥੇਦਾਰਾਂ ਨੇ ਕੋਈ ਆਪਣਾ ਹਿੱਲੇ ਹੀ ਨਹੀਂ, ਕੋਈ ਜਵਾਨ ਮੂੰਹ ਚੋਂ ਨਿਕਲ ਹੀ ਨਹੀਂ ਆ। ਕੌਮ ਦੇ ਜਥੇਦਾਰ ਹੁਣ ਉਹਨਾਂ ਦਾ ਹੁਕਮਨਾਮਾ ਲਾਗੂ ਕਰਾਉਣ ਵਾਸਤੇ, ਹੁਕਮਨਾਮੇ ਦੀਆਂ 17 ਨੇ ਕਿ ਸਿੱਖ ਆਪਸੀ ਗਿਲੇ ਸਿਕਵੇ ਭੁਲਾ ਕੇ ਇਹਨੂੰ ਜੜਾਂ ਤੋਂ ਉਖਾੜਨ ਤੱਕ ਡੇਰੇ ਸਰਸੇ ਨੂੰ ਆਪਣਾ ਸੰਘਰਸ਼ ਜਾਰੀ ਰੱਖਣ, ਇਹ ਹੁਕਮਨਾਮੇ ਦੀਆਂ ਲਾਈਨਾਂ ਨੇ।
ਬਿਲਕੁਲ,
ਤੇ ਜਿਨ੍ਹਾਂ ਨੇ ਸੰਘਰਸ਼ ਜਾਰੀ ਕਰ ਰਹੇ ਆ, ਰੱਖਿਆ ਹੋਇਆ, ਉਹਨਾਂ ਨੂੰ ਜੇਲ੍ਹਾਂ ਨੇ, ਮੁਕਦਮੇ ਨੇ, ਜਥੇਦਾਰ ਸਾਹਿਬ ਨੇ ਸੁੱਤੇ ਪਏ ਆ, ਉਹ ਇਸ ਪਾਸੇ ਧਿਆਨ ਹੀ ਨਹੀਂ ਆ। ਜੇ ਉਹਨਾਂ ਨੂੰ ਕੋਈ ਪੁੱਛ ਲਵੇ ਮੀਡੀਆ ਵੀ ਤੁਹਾਡਾ ਕੀ, ਬਸ ਜੀ ਹੁਕਮਨਾਮਾ ਜਾਰੀ ਆ, ਬਸ ਉਹਨੂੰ ਸੰਗਤਾਂ ਮੰਨਣ ਤੇ ਪਾਬੰਦ ਨੇ, ਇੰਨੀ ਗੱਲ।
ਸੋ ਕੌਮ ਚ ਕੌਮੀ ਚੇਤਨਾ ਲਿਆਉਣ ਦੀ ਲੋੜ ਹੈ, ਗੁਰਮੁਖ ਚੇਤਨਾ ਦੇ, ਪੰਥਕ ਚੇਤਨਾ ਦੇ ਸਮਾਗਮਾਂ ਤੋਂ ਇਲਾਵਾ ਤੇ ਸੀਡੀ ਤੋਂ ਇਲਾਵਾ, ਸੀਡੀਆਂ ਵਗੈਰਾ ਤੋਂ, ਇਹਨਾਂ ਤੋਂ ਇਲਾਵਾ ਹੋਰ ਤੁਸੀਂ ਇਸ ਕੌਮੀ ਚੇਤਨਾ ਬੁਲੰਦ ਕਰਨ ਲਈ ਕੀ ਕੁਛ ਕਰਦੇ?
ਇੱਕ ਖਾਲਸਾ ਟੂਡੇ ਮੈਗਜ਼ੀਨ ਸਾਡਾ ਪ੍ਰਕਾਸ਼ਤ ਹੁੰਦਾ,
ਹਾਂਜੀ,
ਜਿਹੜਾ ਮੰਥਲੀ ਆ, ਵੈਸੇ ਕਈ ਵਾਰੀ 2 ਮਹੀਨਿਆਂ ਦਾ ਵੀ, ਕਈ ਵਾਰੀ ਲੇਟ ਹੋ ਜਾਵੇ ਤਾਂ, ਉਹਦੇ ਵਿਚ ਕਰੰਟ ਇਸ਼ੂ ਜਿਹੜੇ ਮੌਜੂਦਾ ਦਰਪੇਸ਼ ਮੁਸ਼ਕਲਾਂ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਛਾਪ ਕੇ ਤੇ ਸੰਗਤ ਤੱਕ ਪਹੁੰਚਾਉਂਦੇ ਆ। ਇਹ ਸੀਡੀਆਂ ਨੇ ਟੀ ਸੀਰੀਜ਼ ਕੰਪਨੀ ਵੱਲੋਂ ਵੀ ਬਹੁਤ ਸਾਰੀਆਂ ਰਿਲੀਜ਼ ਕੀਤੀਆਂ ਗਈਆਂ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਬਿਨਾਂ ਕੰਪਨੀ ਤੋਂ ਵੀ ਜਿਹੜੀਆਂ ਸਮਾਗਮਾਂ ਦੀਆਂ ਜਾਰੀ ਹੁੰਦੀਆਂ ਨੇ, ਜਿਵੇਂ ਸਿੱਖ ਚੈਨਲ ਤੇ ਤੁਸੀਂ ਦੇਖਦੇ ਹੋ, ਜਿਹੜੀਆਂ ਕੰਪਨੀ ਚ ਭਾਵੇਂ ਨਹੀਂ ਰਿਲੀਜ਼ ਹੋਈਆਂ ਅਜੇ, ਉਹ ਨਿੱਜੀ ਕੰਪਨੀ ਜਿਹੜੀ ਆ ਗ੍ਰੰਥ ਸਾਹਿਬ ਰਿਕਾਰਡਿੰਗ ਸੈਂਟਰ ਦੇ ਰਾਹੀਂ ਸਿੱਖਾਂ ਚ ਚੇਤਨਤਾ ਪੈਦਾ ਕਰਨ ਲਈ ਜਾਂਦੀਆਂ ਨੇ। ਅੰਮ੍ਰਿਤ ਸੰਚਾਰ ਦੇ ਸਮਾਗਮ ਔਰ ਗੁਰਮੁਖ ਸਮਾਗ, ਧਾਰਮਿਕ ਦੀਵਾਨ, ਗੁਰੂ ਘਰਾਂ ਦੀ ਸੇਵਾ, ਇਹ ਸਾਰਾ ਜਿੰਨਾ ਸਾਡਾ ਦਿਨ ਰਾਤ ਆ, ਰਾਤਾਂ ਲੰਘ ਜਾਂਦੀਆਂ ਸੜਕਾਂ ਤੇ, ਦਿਨ ਲੰਘ ਜਾਂਦੇ, ਸਮਾਗਮ 2-2.5-2.5 ਕਿਲੋਮੀਟਰ ਦੂਰ ਆ, ਇਹ ਸਭ ਚੇਤਨਤਾ ਦੇ ਵਾਸਤੇ ਦਿਨ ਰਾਤ ਇੱਕ ਕੀਤਾ ਹੋਇਆ ਕਿ ਗੁਰੂ ਦੀ ਕਿਰਪਾ ਦੇ ਨਾਲ ਖਾਲਸਾ ਪੰਥ ਦੇ ਜੋ ਬੋਲ ਵਾਲੇ ਜੋ ਅਰਦਾਸ ਕਰਦੇ ਆ ਆਪਾਂ ਵੀ ਖਾਲਸੇ ਕੇ ਬੋਲ ਵਾਲੇ, ਉਹ ਖਾਲਸੇ ਕੇ ਬੋਲ ਵਾਲੇ ਹੋਣ ਤੇ ਦੰਮੀਆਂ ਪਖੰਡੀਆਂ ਨੂੰ ਮੂੰਹ ਦੀ ਖਾਣੀ ਪਵੇ। ਪਰ ਇਹ ਜਿਹੜੀ ਚੇਤਨਤਾ ਇਹ ਤਾਂ ਹੀ ਆ ਸਕਦੀ ਜੇ ਸਾਡੀ ਸਿੱਖ ਲੀਡਰਸ਼ਿਪ, ਇਹ ਡੇਰਾਵਾਦ ਵਧਣ ਦਾ ਕਾਰਨ ਵੀ ਇਹੀ ਹੈ, ਦੇਹਧਾਰੀ ਗੁਰੂ ਡੰਮ ਡੇਰੇ ਖੁੱਲਣ ਦਾ ਕਾਰਨ ਵੀ ਇਹੀ ਹੈ ਕਿ ਜਿਹੜੀ ਸਾਡੀ ਸੱਤਾਧਾਰੀ ਸਿੱਖ ਲੀਡਰਸ਼ਿਪ ਆ ਉਹ ਇਹਨਾਂ ਨੂੰ ਸਹਿਯੋਗ ਕਰ
ਰਹੇ ਆ। ਜਦੋਂ ਸੰਗਤਾਂ ਚੇਤਨ ਹੋ ਜਾਣਗੀਆਂ ਤੇ ਉਹ ਇਹਨਾਂ ਨੂੰ ਪੁੱਛ ਵੀ ਸਕਦੇ ਆ ਲੀਡਰਸ਼ਿਪ ਨੂੰ, ਸੰਗਤਾਂ ਨੂੰ ਚੇਤਨ ਕਰਨ ਦੀ ਲੋੜ ਹੈ। ਮੈਂ ਖਾਸ ਤੌਰ ਤੇ ਕਿਉਂਕਿ ਤੁਸੀਂ ਯੂਕੇ ਚ ਆਏ ਹੋ, ਇੰਗਲੈਂਡ ਚ ਕਿਤੇ ਚੱਲੇ ਆ ਤੁਸੀਂ?
ਅਸੀਂ 10 ਕੁ ਦਿਨਾਂ
ਵਾਸਤੇ। ਰਘਵੀਰ ਸਿੰਘ ਤੋਂ ਮੈਂ ਪੁੱਛਣਾ ਚਾਹਾਂਗਾ ਕਿ 10 ਦਿਨ ਲਈ ਜਦੋਂ ਆਏ ਆ, ਕਿਉਂਕਿ ਤੁਸੀਂ ਇਹਨਾਂ ਨੂੰ ਲੈ ਕੇ ਵੀ ਆਏ ਹੋ ਤੇ ਪ੍ਰੋਗਰਾਮ ਵੀ ਆਮ ਤੌਰ ਤੇ ਜਦੋਂ ਵੀ ਆਉਂਦੇ ਨੇ ਬਾਬਾ ਬਲਜੀਤ ਸਿੰਘ ਖਾਲਸਾ ਦਾਦੂ ਸਾਹਿਬ ਵਾਲੇ, ਇਹਨਾਂ ਦੇ ਪ੍ਰੋਗਰਾਮ ਤੁਸੀਂ ਆਰਗੇਨਾਈਜ਼ ਕਰਦੇ ਹੁੰਦੇ, ਇਸ ਵੇਲੇ ਇਹਨਾਂ 10 ਦਿਨਾਂ ਚ ਕਿੱਥੇ ਕਿੱਥੇ ਪ੍ਰੋਗਰਾਮ ਲਿਖੇ ਤਾਂ ਕਿ ਸੰਗਤਾਂ ਉੱਥੇ ਆ ਵੀ ਭਰ ਸਕਣ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦਾਸ ਦੇ ਚੰਗੇ ਭਾਗ ਨੇ, ਕਰਮ ਨੇ ਕਿ ਸੰਤ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ ਜਦੋਂ ਪਹਿਲੀ ਵਾਰੀ ਵੀ ਇੰਗਲੈਂਡ ਚ ਆਏ ਆ ਉਦੋਂ ਤੋਂ ਲੈ ਕੇ ਦਾਸ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ ਕਿ ਇਹਨਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਦਾ ਸੇਵਾ ਮਿਲਦੀ ਆ। ਜੋ ਇਸ ਵਾਰ ਵੀ ਆਏ ਆ ਤਾਂ ਬਹੁਤ ਜਲਦੀ ਦੇ ਵਿਚ ਪ੍ਰੋਗਰਾਮ ਬਣਿਆ ਇਹ, ਤੇ ਇੱਥੇ ਦੇ ਲਾਅ ਦੇ ਹੋਮ ਆਫਿਸ ਦੇ ਵਿਚ ਚੇਂਜ ਹੋਣ ਕਰਕੇ ਪੂਰਾ ਜਥਾ ਨਹੀਂ ਆ ਸਕਿਆ, ਤੇ ਇਸ ਕਰਕੇ ਇਹ ਦੋ ਸਿੰਘ ਭਾਈ ਮਨਦੀਪ ਸਿੰਘ ਜੀ ਤੇ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਆਏ ਹੋਏ ਆ। ਅੱਜ ਪ੍ਰੋਗਰਾਮ ਅਸੀਂ ਸਾਊਥ ਬਰਮਿੰਗਮ ਗੁਰਦੁਆਰਾ ਸਾਹਿਬ ਉੱਥੇ ਲਾਇਆ ਤੇ ਲਿਸਟ ਦੇ ਵਿਚ ਸੰਤ ਸਮਾਗਮ ਸੀ ਉੱਥੇ ਲਾ ਕੇ ਆਏ, ਤੇ ਹੁਣ ਚੈਨਲ ਤੇ ਆਉਣ ਤੋਂ ਪਹਿਲਾਂ ਸਮੈਤ ਗੁਰਦੁਆਰਾ ਸਾਹਿਬ ਵਿਖੇ ਲਾ ਕੇ ਆਏ, ਤੇ ਕੱਲ ਨੂੰ ਗੁਰੂ ਨਾਨਕ ਗੁਰਦੁਆਰਾ ਸਾਹਿਬ ਜੀ ਸ੍ਰੀ ਬੁਲਬੁਲ ਐਫਟ ਨੇ 6:30 ਤੋਂ ਬਾਅਦ ਆਇਆ ਪ੍ਰੋਗਰਾਮ ਬੁੱਧਵਾਰ ਗੁਰਦੁਆਰਾ ਹਰਰਾਏ ਸਾਹਿਬ ਜੋ ਆਪਣੇ ਹਾਈ ਸਟਰੀਟ ਤੇ ਉੱਥੇ ਪ੍ਰੋਗਰਾਮ ਹੈਗਾ, ਸਮਾਂ ਇਹੀ ਸ਼ਾਮ ਦਾ ਜਿੱਦਾਂ 6:30 ਤੋਂ ਵੱਧ ਦਾ, ਤੇ ਇਸੇ ਹੀ ਤਰ੍ਹਾਂ ਜਿਹੜਾ ਵੀਰਵਾਰ ਆ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਵਿਖੇ ਆ, ਤੇ ਸ਼ੁੱਕਰਵਾਰ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੋ ਉੱਡ ਵੀ ਗੁਰਦੁਆਰਾ ਭਾਈ ਗੁਰਜੀਤ ਸਿੰਘ ਸਾਹਿਬ, ਹਾਂਜੀ ਲਸ਼ਕਰ, ਉੱਥੇ ਪ੍ਰੋਗਰਾਮ ਹੈ। ਤੇ ਸ਼ਨਿਚਰਵਾਰ ਜੋ ਸੈਟਰਡੇ ਆ ਗੁਰੂ ਨਾਨਕ ਗੁਰਦੁਆਰਾ ਬਿਲਨਹਾਲ, ਉੱਥੇ ਜਿਹੜੇ ਇੰਗਲੈਂਡ ਦੇ ਸਾਰੇ ਹੀ ਨੌਜਵਾਨ ਆ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਦੇ ਸਬੰਧ ਵਿਚ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ ਉਹ 7:30 ਤੋਂ ਤਕਰੀਬਨ 9 ਵੱਜ ਸਕਦੇ 8:30 ਤੱਕ ਉਹਨਾਂ ਨੇ ਟਾਈਮ ਰੱਖਿਆ, ਤੇ ਉੱਥੇ ਸਮਾਂ ਹੈ। ਤੇ ਐਤਵਾਰ ਜੋ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਕਨਵੈਨਸ਼ਨ ਆ, ਤੇ ਉਹਦੇ ਵਿਚ ਵੀ 1 ਵਜੇ ਦਾ ਸਮਾਂ ਹੈ, ਤੇ ਉਦੋਂ ਪਹਿਲਾਂ ਗੁਰੂ ਨਾਨਕ ਗੁਰਦੁਆਰਾ ਕੈਨਿਕ ਰੋਡ ਬੁਲਵਰ ਐਪਟਨ ਵਿਖੇ ਸਮਾਗਮ ਆ। ਇਹ ਜਿਹੜੇ ਇਸ ਅਗਲੇ ਐਤਵਾਰ ਤੱਕ ਦੇ ਪ੍ਰੋਗਰਾਮ ਆ, ਤੇ ਸ਼ਾਮ ਨੂੰ ਉਸੇ ਦਿਨ ਗੁਰਦੁਆਰਾ ਜੋ ਗੁਰੇਵ ਜਿੰਦ ਸਾਹਿਬ ਆ, ਤੇ ਉੱਥੇ
19 ਤਰੀਕ
ਸ਼ਾਮ ਉੱਥੇ 7 ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਹੈ। ਤੇ ਇਸੇ ਹੀ ਤਰ੍ਹਾਂ ਉਦੋਂ ਅਗਲੇ ਹਫ਼ਤੇ ਤੱਕ ਇਹਨਾਂ ਨੇ 23 ਤਰੀਕ ਤੱਕ ਰਹਿਣਾ ਹੈ, ਤੇ ਉਦੋਂ 24 ਤਰੀਕ ਤੱਕ, ਤੇ ਵੀਰਵਾਰ ਜਿਹੜਾ ਹੈ ਗੁਰੂ ਨਾਨਕ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਭਾਈ ਜਰਨੈਲ ਸਿੰਘ ਜੀ ਨਿਊਕਾਸਲ ਵਾਲੇ,
ਹਾਂਜੀ
ਉਹਨਾਂ ਨੇ ਲਿਖਿਆ ਹੋਇਆ, ਤੇ ਉੱਥੇ ਜਿਹੜੇ 2-3 ਦਿਨ ਬਾਕੀ ਆ ਉਹ ਵੀ ਕਾਫੀ ਫੋਨ ਆ ਰਹੇ ਆ, ਉਹ ਐਡਜਸਟਮੈਂਟ ਕਰਨੀ ਹੈ।
ਸੋ ਜੇ ਪ੍ਰੋਗਰਾਮਾਂ ਬਾਰੇ ਤੁਹਾਡੇ ਤੋਂ ਕਿਸੇ ਨੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤੇ ਕਿਵੇਂ ਕਰੇ, ਕੋਈ ਫੋਨ ਵਗੈਰਾ?
ਟੈਲੀਫੋਨ ਨੰਬਰ ਦੱਸ ਦਾ ਆਪਣਾ ਨੰਬਰ ਆ 07976210161, ਪੰਜਾਬੀ ਦੇ ਵਿਚ 78-210-161
ਨੰਬਰ ਇੱਕ ਹੋਰ ਦੱਸ ਦੇ ਭਾਵੇਂ,
ਹਾਂਜੀ 07976210161 ਇਹ ਨੰਬਰ ਆ। ਤੇ ਦਾਸ ਇਹੀ ਬੇਨਤੀ ਕਰੇਗਾ ਜੋ ਬਾਬਾ ਜੀ ਨੇ ਜੋ ਪ੍ਰੋਗਰਾਮ ਕਰ ਰਹੇ ਹਨ, ਤੇ ਸਮੂਹ ਪੰਥਕ ਜਥੇਬੰਦੀਆਂ ਨੂੰ ਵੀ ਆਪਣੇ ਗਿਲੇ ਸ਼ਿਕਵੇ ਭੁੱਲ ਕੇ ਵੱਧ ਤੋਂ ਵੱਧ ਉਸ ਵਿਅਕਤੀ ਦਾ, ਉਸ ਮਹਾਂਪੁਰਖ ਦਾ, ਉਸ ਸੰਸਥਾ ਦਾ ਪੂਰਾ ਸਾਥ ਦਈਏ, ਜਿਵੇਂ ਸਿੱਖ ਚੈਨਲ ਵੀ ਆ ਜਿਹੜਾ ਸਿੱਖੀ ਦੀ ਗੱਲ, ਰੱਬ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ, ਉਹਦਾ ਆਪਾਂ ਪੂਰਨ ਸਹਿਯੋਗ ਦੇ।
ਹਾਂਜੀ, ਮਨਦੀਪ ਸਿੰਘ ਜੀ ਆਏ ਨੇ ਪੰਜਾਬ ਦੀ ਧਰਤੀ ਤੋਂ ਬਾਬਾ ਜੀ ਦੇ ਨਾਲ। ਮਨਦੀਪ ਸਿੰਘ ਜੀ, ਕਿੰਨੇ ਚਿਰ ਤੋਂ ਤੁਸੀਂ ਦਾਦੂ ਸਾਹਿਬ ਰਹਿ ਰਹੇ ਹੋ?
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ,
ਦਾਸ ਨੂੰ ਪਿਛਲੇ 5-5.5 ਸਾਲ ਤੋਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਔਰ ਉੱਥੇ ਰਹਿ ਕੇ ਜਿਹੜੇ ਦੂਸਰੇ ਵਿਦਿਆਰਥੀ ਸਿੰਘ ਨੇ ਉਹਨਾਂ ਦੇ ਨਾਲ ਰਹਿ ਕੇ ਗੁਰਬਾਣੀ ਦੀ ਸ਼ੁੱਧ ਸੰਥਿਆ ਔਰ ਗੁਰਬਾਣੀ ਕੀਰਤਨ ਦੀ ਸੰਥਿਆ, ਔਰ ਜਿਹੜਾ ਸਾਡੀ ਰੂਹਾਨੀ ਜ਼ਿੰਦਗੀ, ਅਧਿਆਤਮਿਕ ਜ਼ਿੰਦਗੀ ਆ ਔਰ ਸਮਾਜਿਕ ਜ਼ਿੰਦਗੀ ਆ, ਉਹਨੂੰ ਅਸੀਂ ਕਿਵੇਂ ਜੀਣਾ, ਇਹ ਜੋ ਉੱਥੇ ਬਾਬਾ ਜੀ ਹੁਣਾਂ ਦੀ ਸਿੱਖਿਆ ਦੇ ਨਾਲ ਅਸੀਂ ਸਿੱਖ ਰਹੇ ਹਾਂ, ਬਾਬਾ ਜੀ ਹੁਣਾਂ ਦੀ ਰਹਿਨੁਮਾਈ ਦੇ ਵਿੱਚ।
ਤੁਸੀਂ ਵੀ ਤੇ ਬਾਕੀ ਸਾਰੇ ਵਿਦਿਆਰਥੀ?
ਹਾਂਜੀ
ਹਾਂਜੀ। ਬਾਬਾ ਜੀ, ਤੁਹਾਡੇ ਵੱਲ ਆਈਏ। ਪੰਥਕ ਚੇਤਨਾ ਨੂੰ ਪੂਰੀ ਬੁਲੰਦੀ ਦੇ ਨਾਲ ਲਿਆਉਣੀ ਤੁਸੀਂ ਤਾਂ ਯਤਨ ਕਰ ਰਹੇ ਹੋ, ਬਾਕੀ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ, ਖਾਸ ਤੌਰ ਤੇ ਯੂਕੇ ਤੇ ਯੂਰਪ ਦੇ ਜਿਹੜੇ ਗੁਰਸਿੱਖ ਮਿਲ ਕੇ ਕੀ ਕੁਛ ਕਰ ਸਕਦੇ ਆ ਤੁਹਾਡੇ ਖਿਆਲ ਦੇ ਵਿੱਚ?
ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਸਾਡੇ ਜਿਹੜੇ ਜਥੇਬੰਦਕ ਵਖਰੇਵੇਂ ਆ ਨਾ, ਇਹ ਸਭ ਤੋਂ ਵੱਡਾ ਸਿੱਖ ਚੇਤਨਤਾ ਦੇ ਵਿੱਚ ਰੋੜਾ ਨੇ। ਜਥੇਬੰਦਕ ਵਖਰੇਵੇਂ ਤੋਂ ਬਾਅਦ ਪਰਸਨੈਲਿਟੀ ਕਲੇਸ਼ ਆ ਜਿਹੜਾ ਸਾਡੇ ਸਿੱਖ ਜਗਤ ਵਿਚ, ਇਹ ਬਹੁਤ ਵੱਡਾ ਕਲੇਸ਼ ਆ ਕਿ ਅਸੀਂ ਨੀ ਚਾਹੁੰਦੇ ਕੋਈ ਵੀ ਸਿੱਖ ਚੰਗਾ ਕੰਮ ਕਰ ਰਿਹਾ ਵੀ ਓਹਦੇ ਮੋਢੇ ਨਾਲ ਮੋਢਾ ਜੋੜੀ ਅਸੀਂ ਓਹਦੀਆਂ ਲੱਤਾਂ ਖਿੱਚਦੇ ਆ। ਅਸਲ ਜੋ ਸਿੱਖੀ ਹੋਈ ਆ ਕਿ ਜਿਹੜਾ ਥੱਲੇ ਡਿੱਗਿਆ ਓਹਨੂੰ ਬਰਾਬਰ ਖੜਾ ਕਰੋ, ਜਿਹੜਾ ਬਰਾਬਰ ਓਹਨੂੰ ਉਤਾਂਹ ਚੱਕੋ। ਹੋ ਕੀ ਰਿਹਾ, ਜਿਹੜਾ ਉੱਪਰ ਆ ਓਹਦੀਆਂ ਲੱਤਾਂ ਖਿੱਚੋ, ਇਹਨੂੰ ਥੱਲੇ ਲਿਆਓ, ਜਿਹੜਾ ਕੋਲ ਓਹਨੂੰ ਧੱਕਾ ਦਿਓ ਤੇ ਹੇਠਾਂ ਸਿੱਟੋ। ਇਹ ਵੀ ਜਿਹੜਾ ਸਿੱਖ ਚੇਤਨਤਾ ਚ ਵੱਡਾ ਨਿਘਾਰ ਆ ਰਿਹਾ ਕਿ ਪਰਸਨੈਲਿਟੀ ਕਲੇਸ਼ ਉਹ ਅੱਗੇ ਨਾ ਲੰਘ ਜੇ, ਇਹ ਨਾ ਹੋਵੇ, ਇਹ ਖਤਮ ਕਰਨਾ ਚਾਹੀਦਾ। ਜਥੇਬੰਦਕ ਵਖਰੇਵੇਂ ਜਿਹੜੇ ਖਤਮ ਹੋ ਜਾਣ ਤਾਂ ਨੌਜਵਾਨ ਜਿਹੜੇ ਅਗਵਾਈ ਕਬੂਲ ਰਹੇ ਆ, ਨੌਜਵਾਨਾਂ ਨੂੰ ਅਡਵਾਈਸ ਦੀ ਲੋੜ ਆ, ਅਗਵਾਈ ਦੀ ਲੋੜ ਆ, ਨੌਜਵਾਨਾਂ ਨੂੰ ਆਰਗੇਨਾਈਜ਼ ਕਰਨ ਦੀ ਲੋੜ ਆ, ਤੇ ਸਿੱਖ ਚੇਤਨਤਾ ਜਿਹੜੀ ਆਪਣੇ ਆਪ ਹੀ ਆ ਸਕਦੀ ਆ। ਇਹ ਸਾਡੇ ਕੋਲੋਂ ਨਿਕਲ ਰਿਹਾ, ਅਸੀਂ ਦੇਖ ਰਹੇ ਹਾਂ ਬਹੁਤ ਵੱਡੀ ਪ੍ਰੋਬਲਮ ਇੱਥੇ। ਨੌਜਵਾਨ ਲੜਕੇ ਲੜਕੀਆਂ ਨੂੰ ਧਰਮ ਦਾ ਗਿਆਨ ਨਾ ਹੋਣ ਕਰਕੇ, ਉਹਨਾਂ ਨੂੰ ਆਰਗੇਨਾਈਜ਼ ਨਾ ਹੋਣ ਕਰਕੇ, ਕੋਈ ਮੁਸਲਮਾਨਾਂ ਨਾਲ ਜਾ ਰਿਹਾ, ਕੋਈ ਗੋਰਿਆਂ ਨਾਲ ਜਾ ਰਿਹਾ, ਆਪਣੇ ਧਰਮ ਤੋਂ ਬਾਹਰ ਭੱਜ ਕੇ ਮੈਰਿਜਾਂ ਹੋ ਰਹੀਆਂ, ਬੱਚੇ ਪੈਦਾ ਹੋ ਰਹੇ ਨੇ। ਔਰ ਜਿਹੜੀ ਇਹ ਨਿਘਾਰ ਆ ਸਿੱਖੀ ਦਾ, ਕਿੱਥੇ ਤਾਂ ਸਿੱਖ ਇੱਜ਼ਤ ਨੂੰ, ਅਣਖ ਨੂੰ ਸਭ ਤੋਂ ਵੱਡੀ ਗੱਲ ਸਮਝਦਾ ਹੈ, ਕਿੱਥੇ ਅੱਜ ਅਣਖ ਦੀ ਇੱਜ਼ਤ ਨੂੰ ਜਿਹੜਾ ਹੈਗਾ ਪਾਣੀ ਵਾਂਗੂ ਵਹਾਇਆ ਜਾ ਰਿਹਾ। ਇਹ ਜਿਹੜਾ ਇਹ ਸਿੱਖ ਚੇਤਨਤਾ ਦੀ ਘਾਟ, ਇਹਨਾਂ ਨੌਜਵਾਨਾਂ ਨੂੰ, ਲੜਕਿਆਂ ਨੂੰ, ਨੌਜਵਾਨ ਲੜਕੀਆਂ ਨੂੰ ਆਰਗੇਨਾਈਜ਼ ਕਰਨ ਦੀ ਲੋੜ ਆ, ਤੇ ਇਹ ਆਰਗੇਨਾਈਜ਼ ਚੇਤਨਤਾ ਜਿਹੜੀ ਆ ਇਹ ਘਰ ਤੋਂ ਹੀ ਸ਼ੁਰੂ ਹੋਵੇ, ਹਰ ਸਿੱਖ ਫਰਜ਼ ਸਮਝੇ। ਔਰ ਜਿੰਨੀਆਂ ਪੰਥਕ ਜਥੇਬੰਦੀਆਂ ਨੇ, ਗੁਰੂ ਘਰਾਂ ਦੀਆਂ ਕਮੇਟੀਆਂ ਨੇ, ਔਰ ਜੋ ਵੀ ਸਿੱਖ ਵੀਰ ਇਸ ਪਾਸੇ ਲੱਗੇ ਆ, ਉਹ ਵਖਰੇਵੇਂ ਖਤਮ ਕਰਕੇ, ਪਰਸਨੈਲਿਟੀ ਕਲੇਸ਼ ਖਤਮ ਕਰਕੇ, ਤੇ ਨੌਜਵਾਨਾਂ ਨੂੰ ਆਰਗੇਨਾਈਜ਼ ਕਰਨ ਵਾਲੇ ਪਾਸੇ ਲੱਗੇ, ਤਾਂ ਕਿ ਅਣਖਾਂ ਇੱਜ਼ਤਾਂ ਦੇ ਬੰਜਾਰੇ ਸਾਡੀਆਂ ਸਿੱਖਾਂ ਦੀਆਂ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੇ ਸਿਖਾਏ ਗੁਰੂ ਗ੍ਰੰਥ ਸਾਹਿਬ ਦੇ, ਇਨਕਲਾਬੀ ਬੋਲ ਸਾਡੇ ਹਿਰਦੇ ਚ ਵਸਣ, ਤੇ ਸਿੱਖਾਂ ਚ ਚੇਤਨਤਾ ਪੈਦਾ ਹੋਵੇ, ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਸਿੱਖ ਆ, ਸਿੱਖੀ ਕੀ ਆ, ਸਾਡਾ ਏਮ ਕੀ ਆ, ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲਣਗੇ, ਬਸ ਇਹ ਸਮਝੋ ਸਾਡਾ ਸਿਧਾਂਤ ਕੀ ਆ, ਸਾਨੂੰ ਗੁਰੂ ਨੇ ਰਾਜ ਕਰੇ ਦਾ ਖਾਲਸਾ ਦਾ ਸੰਕਲਪ ਦਿੱਤਾ, ਅਸੀਂ ਤੁਰੇ ਕਿੱਥੇ ਫਿਰਦੇ ਆ, ਗੁਲਾਮਾਂ ਦੀ ਜ਼ਿੰਦਗੀ ਜਿਉ ਰਹੇ ਆ। ਇਹ ਜਿਹੜੀ ਚੇਤਨਤਾ ਪੈਦਾ ਆਰਗੇਨਾਈਜ਼ ਕਰਕੇ ਸਿੱਖਾਂ ਵਿੱਚ ਜਿਹੜੀ ਆ, ਨੌਜਵਾਨਾਂ ਚ, ਜਥੇਬੰਦੀਆਂ ਔਰ ਜਿਹੜੇ ਵੀਰ ਇਸ ਪਾਸੇ ਲੱਗੇ ਹੋਏ ਆ, ਉਹ ਇਹ ਚੇਤਨਤਾ ਪੈਦਾ ਕਰਨ, ਇਹਦੀ ਲੋੜ ਆ। ਔਰ ਜਿਹੜੀ ਸਿੱਖ ਆਗੂ ਲੀਡਰਸ਼ਿਪ ਆ, ਚਾਹੇ ਵਿਦੇਸ਼ਾਂ ਚ ਆ, ਚਾਹੇ ਕਿਤੇ ਵੀ ਆ, ਦੇਹਧਾਰੀ ਗੁਰੂ ਡੰਮ ਤੇ ਮੜੀਆਂ ਮਸਾਣਾ ਇਹੋ ਜਿਹੀਆਂ ਚੀਜ਼ਾਂ ਨਾਲੋਂ ਬੰਦਾ ਬੰਦੇ ਨਾਲ ਨਾ ਜੁੜੇ, ਜੁੜੀਏ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਸਹਿਯੋਗ ਦਈਏ ਉਹਨਾਂ ਦਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਜਥੇਬੰਦੀਆਂ ਤੋਂ ਉੱਪਰ ਉੱਠ ਕੇ, ਜਿਹੜੇ ਬੰਦੇ ਵਰਕ ਕਰ ਰਹੇ ਸਿੱਖੀ ਚੇਤਨਤਾ ਲਈ ਕੰਮ ਕਰ ਰਹੇ, ਤਾਂ ਪੰਥਕ ਚੇਤਨਤਾ ਆ ਸਕਦੀ ਹੈ।
ਬਿਲਕੁਲ, ਗੁਰਬਾਣੀ ਦਾ ਵੀ ਐਲਾਨ ਕੀਤਾ ਕਿ ਸਤਿਗੁਰੂ ਸਾਹਿਬ ਛੱਡ ਕੇ ਮਾਨਮੁਖ ਹੋਏ ਬੰਦੇ ਦਾ ਬੰਦਾ,
ਭਾਈ ਗੁਰਦਾਸ ਜੀ
ਤੇ ਭਾਈ ਗੁਰਦਾਸ ਜੀ ਦਾ ਹੁਕਮ, ਤੇ ਇਹ ਅਸਲ ਚ ਸਿੱਖੀ ਦਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਨੇ ਡੰਮੀ ਗੁਰੂ ਨੇ, ਪਖੰਡੀ ਗੁਰੂ, ਡੰਬੀ ਗੁਰੂ ਜਿਹੜੇ ਦੇਹਧਾਰੀ ਗੁਰੂ ਬਣ ਕੇ ਬੈਠੇ ਹੋਏ। ਤੇ ਸਰਸੇ ਵਾਲੇ ਦੀ ਗੱਲ ਆਪਾਂ ਕੀਤੀ, ਹੋਰ ਪੰਜਾਬ ਚ ਇਹੋ ਜਿਹਾ ਕਿੰਨੇ ਕੁ ਬੈਠੇ ਹੈਗੇ ਤੇ ਕਿੰਨਾ
ਜਿਹੜੇ ਮੁੱਖ ਵੱਡੇ ਰੂਪ ਚ ਆ ਜਿਹੜੇ, ਉਹ ਤਾਂ ਹੈਗਾ ਡੇਰਾ ਸਰਸਾ, ਨੂਰ ਮਹਿਲ ਭਨਿਆਰਾ ਜਿਹੜਾ ਆਸੂਤੋਸ਼ ਆ, ਔਰ ਇਸੇ ਤਰ੍ਹਾਂ ਪਿਆਰਾ ਭਨਿਆਰੇ ਵਾਲਾ, ਔਰ ਇਸੇ ਤਰ੍ਹਾਂ ਰਾਧਾ ਸਵਾਮੀ ਗੁਰੂ ਡੰਮ ਆ। ਇਹ ਜਿਹੜੀਆਂ ਵੱਡੀਆਂ ਜਿਹੜੀਆਂ ਹੈਗੀਆਂ ਨੇ, ਕੂਕਾ ਗੁਰੂ ਡੰਮ ਵੀ ਆਪਾਂ ਸ਼ਾਮਲ ਕਰ ਸਕਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਉਹ ਵੀ ਗੁਰੂ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਦੀ ਬਹੁਤ ਬੇਅਦਬੀ ਆ, ਭਾਵੇਂ ਕਿ ਉਹ ਬਾਣੀ ਦਾ ਕੀਰਤਨ ਕਰਦੇ ਆ, ਪਰ ਉਹਨਾਂ ਦੀ ਆਵਾਜ਼ ਹੀ ਨਹੀਂ ਉਠਾਉਣ ਦਿੰਦੇ ਰਾਜਨੀਤਿਕ ਲੋਕ, ਜੇ ਕੋਈ ਆਵਾਜ਼ ਉਠਾਉਂਦਾ ਨਾਲ ਹੀ ਦਬਾ ਦਿੱਤੀ ਜਾਂਦੀ ਆ ਗੱਲ। ਉਹ ਦੇਖੋ ਸ਼ਰੇਆਮ ਉਹਨਾਂ ਦੇ ਜਾ ਕੇ ਹਾਜ਼ਰੀਆਂ ਭਰ ਰਹੇ ਆ। ਸਾਡੀ ਗੁਰੂ ਨਾਨਕ ਯੂਨੀਵਰਸਿਟੀ ਚ ਰਾਮ ਦਾ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਹੋ ਰਹੀ ਆ, ਕੱਲ ਨੂੰ ਨੂਰ ਮੇਲੀਏ ਦੀ ਚੇਅਰ ਸਥਾਪਿਤ ਕਰ ਦੇਣਗੇ, ਪਰਸੋਂ ਨੂੰ ਸਰਸੇ ਵਾਲੇ ਦੀ ਕਰ ਦੇਣਗੇ। ਜਿਹੜਾ ਨਾਮਧਾਰੀ ਬਾਬਾ ਰਾਮ ਸਿੰਘ ਗੁਰੂ ਕੇ ਸਿੱਖ ਸੀਗੇ, ਸ਼ਰਧਾਵਾਨ ਸਿੱਖ ਸੀ, ਉਹਨਾਂ ਨੇ ਸਿੱਖੀ ਨਿਭਾਈ, ਉਹ ਗੁਰੂ ਨੀ ਕਹਾਏ ਕਦੇ ਵੀ, ਪਰ ਬਾਅਦ ਵਿਚ ਉਹਨਾਂ ਨੂੰ ਜਿਹੜਾ ਗੁਰੂ ਰੂਪ ਦੇ ਵਿਚ ਪੇਸ਼ ਕੀਤਾ ਗਿਆ, ਜਿਹੜਾ ਸਰਾਸਰ ਗਲਤ, ਉਹ ਵੀ ਇੱਕ ਗੁਰੂ ਡੰਮ ਆ। ਔਰ ਪਹਿਲਾਂ ਅਸੀਂ ਤੁਸੀਂ ਦੇਖੋ ਜਦੋਂ SGBC ਹੋਂਦ ਵਿਚ ਆਈ ਆ, ਸਿੰਘ ਸਭਾ ਲਹਿਰ ਚੱਲੀ, ਉਦੋਂ ਕੂਕਾ ਕੁਫਰ ਤੋੜ ਕਾਨਫਰੰਸ, ਕਾਨਫਰੰਸਾਂ ਹੁੰਦਾ ਰਹੀਆਂ, ਕੂਕਾ ਕੁਫਰ ਤੋੜ ਕਾਨਫਰੰਸ, ਕੂਕਾ ਗੁਰੂ ਡੰਮ ਕਿਤਾਬਾਂ ਛਪੀਆਂ ਨੇ, ਸਿੱਖ ਮਿਸ਼ਨਰੀ ਕਾਲਜ ਦੀਆਂ ਵੀ ਕਿਤਾਬਾਂ ਛਾਪੀਆਂ, ਹੋਰ ਸੰਸਥਾਵਾਂ ਨੇ ਵੀ ਉਹ ਕਿਤਾਬਾਂ ਛਾਪੀਆਂ ਨੇ। ਇਹ ਵੀ ਇੱਕ ਬਹੁਤ ਵੱਡਾ ਖਤਰਾ ਨੇ, ਜਿਹੜੇ ਕਿ ਮੌਜੂਦਾ ਸਮੇਂ ਅੰਦਰ ਖੁਦ ਨੂੰ ਗੁਰੂ ਕਹਾਉਂਦੇ ਆ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਨਿਰਾਦਰ ਕਰਦੇ। ਇਹ ਸਾਰੇ ਜਿਹੜੇ ਵੱਡੇ ਰੂਪ ਦੇ ਅੰਦਰ, ਔਰ ਜਾਂ ਜਿਹੜੇ ਪੁੱਛਾਂ ਦਿੰਦੇ ਆ, ਡੋਲੀਆਂ ਖੜਾਉਂਦੇ ਆ, ਤਾਗੇ ਤਵੀਤ ਕਰਦੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸਿਰਫ ਦਿਖਾਵੇ ਲਈ ਡੇਰੇ ਚ ਪ੍ਰਕਾਸ਼ ਕੀਤੇ ਹੋਏ ਆ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੀ ਖੁਦ ਨੂੰ ਮੱਥੇ ਟਿਕਾਉਂਦੇ, ਮਨਮਤ ਕਰਦੇ।
ਆਪਾਂ ਕੱਲ ਲਈਏ,
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਿਹਾ ਜੀ
ਮੈਂ ਜੀ ਸਾਊਥ ਹਾਲ ਤੋਂ ਹਰਪ੍ਰੀਤ ਸਿੰਘ ਬੋਲਦਾ ਜੀ
ਹਰਪ੍ਰੀਤ ਸਿੰਘ ਜੀ ਸਾਊਥ ਹਾਲ ਤੋਂ ਵੀਰ ਜੀ ਚਲਦੀ ਵਿਚਾਰ ਚਰਚਾ ਚ ਕੀ ਕਹਿਣਾ ਚਾਹੋਗੇ
ਮੈਂ ਬਾਬਾ ਜੀ ਨੇ 2 ਮਿੰਟ ਗੱਲ ਕਰਨਾ ਚਾਹੁੰਦਾ ਜੀ
ਹਾਂਜੀ ਕਰੋ ਜੀ ਗੱਲ ਤੁਹਾਡੀ ਸੁਣ ਰਿਹਾ ਬਾਬਾ ਜੀ
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਮੈਂ ਕਿਹਾ ਬਾਬਾ ਜੀ ਆਪਾਂ ਬਾਦਲ ਸਾਹਿਬ ਨੂੰ ਵੋਟਾਂ ਪਾਉਂਦੇ ਹਾਂ ਸਿੱਖ ਕੌਮ ਕਰਕੇ
ਹਾਂਜੀ
ਮੈਂ ਸੁਣਦੇ ਪਏ ਮੇਰੀ
ਗੱਲ ਕਰੋ ਤੁਸੀਂ ਕਰੀ ਚੱਲੋ ਗੱਲ
ਹਾਂਜੀ ਹਾਂਜੀ ਮੈਂ ਕਿਹਾ ਆਪਾਂ ਬਸ ਬਾਦਲ ਸਾਹਿਬ ਨੂੰ ਵੋਟਾਂ ਪਾਉਂਦੇ ਹਾਂ ਸਿੱਖ ਕੌਮ ਕਰਕੇ ਕਿ ਆ ਸਿੱਖਾਂ ਦਾ ਜਾਂ ਇਹ ਆ ਉਹ ਕਿਉਂ ਨੀ ਐਕਸ਼ਨ ਲੈਂਦਾ ਵੇ
ਹਾਂਜੀ ਬਾਬਾ ਜੀ ਤੁਸੀਂ ਵੀਰ ਜੀ ਗੱਲ ਕਰਦੇ ਕਰਦੇ ਆਪਣਾ ਟੈਲੀਵਿਜ਼ਨ ਪਿੱਛੇ ਬੰਦ ਕਰੋ ਗੱਲ ਤੁਸੀਂ
ਸਵਾਲ ਬਿਲਕੁਲ ਬਿਲਕੁਲ ਟੈਲੀਵਿਜ਼ਨ ਮੇਰਾ ਬੰਦ ਹੈ ਜੀ
ਹਾਂਜੀ ਤੁਸੀਂ ਆਪਣੇ ਨੂੰ ਸੁਝਾਅ ਜਿਹੜਾ ਦੇਣਾ ਚਾਹੁੰਦੇ ਦੇ ਦਿਓ
ਮੈਂ ਬਾਬਾ ਜੀ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਜੀ ਆ ਬਾਦਲ ਸਾਹਿਬ ਜਿਹੜਾ ਆਪਾਂ ਕਹਿੰਦੇ ਹਾਂ ਸਿੱਖਾਂ ਦਾ ਹੈਗਾ ਪੰਥ ਦਾ ਹੈਗਾ ਜਾਂ ਅਸੀਂ
ਹਾਂਜੀ
ਆਪਾਂ ਉਹਨੂੰ ਕਿਉਂ ਵੋਟਾਂ ਪਾਉਂਦੇ ਆਪਾਂ ਆਪਣੀ ਸਿੱਖ ਕੌਮ ਦੀ ਕਿਉਂ ਨੀ ਪਾਰਟੀ ਤਿਆਰ ਕਰਦੇ
ਬਿਲਕੁਲ ਤੁਹਾਡਾ ਧੰਨਵਾਦ ਬਹੁਤ ਬਹੁਤ ਬਾਬਾ ਜੀ ਕੋਲ ਤੁਹਾਡਾ ਸਵਾਲ ਪਹੁੰਚਿਆ ਬਾਬਾ ਜੀ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਤੁਹਾਡਾ ਵਿਚਾਰ ਚਰਚਾ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਵੀਰ ਜੀ
ਵੱਡੀ ਗੱਲ ਤਾਂ ਇਹ ਆ ਕਿ ਅਸੀਂ ਕਦੇ ਵੋਟ ਨਹੀਂ ਪਾਈ
ਠੀਕ
ਸਭ ਤੋਂ ਪਹਿਲੀ ਗੱਲ ਆ ਕਿ ਬਾਦਲ ਨੂੰ ਜਿਹੜੀ ਵੋਟਾਂ ਪਾ ਰਹੇ ਜਿਹੜਾ ਸਾਡੇ ਸਿੱਖ ਆਗੂ ਨੇ ਅਸੀਂ ਤਾਂ ਬਾਦਲ ਨੂੰ ਵੀ ਬਾਹਰ ਨਹੀਂ ਗਿਣਦੇ ਕਿਸੇ ਹੋਰ ਨੂੰ ਵੀ ਅਸੀਂ ਕਹਿੰਦੇ ਵੀ ਸਿੱਖ ਸੰਗਤ ਇੰਨੀ ਜਾਗਰੂਕ ਹੋ ਜਾਵੇ ਕਿ ਚਾਹੇ ਉਹ ਬਾਦਲ ਸਾਹਿਬ ਆ ਚਾਹੇ ਉਹ ਕੋਈ ਹੋਰ ਤਲਵੰਡੀ ਸਾਹਿਬ ਆ ਚਾਹੇ ਉਹ ਕੋਈ ਹੋਰ ਨੇ ਉਹਨਾਂ ਨੂੰ ਸਿੱਖੀ ਪਰੰਪਰਾਵਾਂ ਦੀ ਰਾਖੀ ਕਰਨ ਦਾ ਜਿਹੜਾ ਹੈਗਾ ਉਹਨਾਂ ਨੂੰ ਜੁੰਮਾ ਸੌਂਪਿਆ ਜਾਵੇ ਔਰ ਉਹਨਾਂ ਨੂੰ ਇਸ ਪਾਸੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਜਾਵੇ ਪਰ ਜੇਕਰ ਉਹ ਨਹੀਂ ਕਰਦੇ ਤਾਂ ਸਿੱਖਾਂ ਨੂੰ ਖੁਦ ਆਪਣਾ ਰਾਹ ਤਲਾਸ਼ਣਾ ਚਾਹੀਦਾ ਸਿੱਖ ਜਥੇਬੰਦੀਆਂ ਨੂੰ ਵਖਰੇ ਇਵੇਂ ਭੁਲਾ ਕੇ ਜਿੰਨੀਆਂ ਉਹਦੇ ਤੋਂ ਪਾਸੇ ਪੰਥਕ ਜਥੇਬੰਦੀਆਂ ਬੈਠੀਆਂ ਨੇ ਜਿਹੜੇ ਗੱਲ ਇੱਕੋ ਖਾਲਸਾ ਰਾਜ ਦੀ ਕਰਦੇ ਆ ਮਰਜ਼ਾਦਾ ਦੀ ਕਰਦੇ ਪੰਥ ਦੀ ਕਰਦੇ ਪਰ ਉਹ ਵੀ ਵੱਖੋ ਵੱਖਰੇ ਆ ਉਹ ਸਾਰੇ ਧੜੇ ਬੰਦੇ ਹੀ ਖਤਮ ਕਰਕੇ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇੱਕ ਵਿਚਾਰਧਾਰਾ ਥੱਲੇ ਇਕੱਠੇ ਹੋ ਕੇ ਤੇ ਨਵੀਂ ਲੀਡਰਸ਼ਿਪ ਦੇ ਦੇਣ ਬਾਦਲ ਕੋਈ ਸ਼ੁਰੂ ਤੋਂ ਤਾਂ ਪੰਥ ਦਾ ਲੀਡਰ ਨਹੀਂ ਨਾ ਰਿਹਾ ਇਹ ਤਾਂ ਬਹੁਤ ਵਾਰੀ ਐਸਾ ਵੀ ਹੋਇਆ ਵੀ ਬਾਦਲ ਸਾਹਿਬ ਨੂੰ ਜਾ ਕੇ ਬਾਗ ਚ ਸੋਣਾ ਪੈ ਗਿਆ ਸੀਗਾ ਕਦੇ ਮਾਨ ਸਾਹਿਬ ਦਾ ਟਾਈਮ ਆਇਆ ਸੀ ਦੇਖੋ ਪੂਰਾ ਪੰਜਾਬ ਮਾਨ ਸਾਹਿਬ ਦੇ ਨਾਲ ਖੜਾ ਸੀਗਾ ਇਹ ਕੋਈ ਜ਼ਰੂਰੀ ਨਹੀਂ ਹੈ ਜੇ ਸਿੱਖਾਂ ਚ ਚੇਤਨਤਾ ਆਵੇ ਤੇ ਆਹ ਜਿਹੜੀ ਗੱਲ ਵੋਟ ਸਿਸਟਮ ਦੇ ਨਾਲ ਤੁਸੀਂ ਉਹਨਾਂ ਨੂੰ ਪਰੇ ਪਹਿਲੀ ਗੱਲ ਤੇ ਅਸੀਂ ਤੇ ਬੇਨਤੀ ਕਰਾਂਗੇ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਤੁਸੀਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰੋ ਜੇ ਤੁਸੀਂ ਸਿੱਖ ਆਗੂ ਹੋ ਸਿੱਖ ਤੁਹਾਡੇ ਨਾਲ ਲਫ਼ਜ਼ ਲੱਗਿਆ ਹੋਇਆ ਤੁਸੀਂ ਆਰਐਸਐਸ ਦਾ ਏਜੰਡਾ ਲਾਗੂ ਨਾ ਕਰੋ ਤੁਸੀਂ ਕਾਂਗਰਸ ਦੀ ਮਾਰੂ ਨੀਤੀ ਜਿਹੜੀ ਉਹ ਲਾਗੂ ਨਾ ਕਰੋ ਤੁਸੀਂ ਜਿਹੜੀ ਸਿੱਖੀ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਆ ਤੇ ਜੋ ਸਿੱਖ ਇਤਿਹਾਸ ਕਹਿੰਦਾ ਸਿੱਖੀ ਦੇ ਖਾਲਸੇ ਦੇ ਬੋਲ ਬਾਲੇ ਹੁਣ ਉਹਨਾਂ ਸਿੱਖ ਮਸਲਿਆਂ ਨੂੰ ਚਾਹੇ ਉਹ ਸਿੱਖ ਨੌਜਵਾਨ ਜੇਲਾਂ ਚ ਗਲ ਰਹੇ ਆ ਚਾਹੇ ਬਲੈਕ ਲਿਸਟ ਵਿਦੇਸ਼ਾਂ ਚ ਬੈਠੇ ਆ ਚਾਹੇ ਉਹ ਕਿਤੇ ਵੀ ਇਹੋ ਜਿਹੜੇ ਮਸਲੇ ਆ ਉਹਨਾਂ ਨੂੰ ਸਾਲਿਆ ਜਾਵੇ ਔਰ ਉਹਨਾਂ ਨੂੰ ਕੇਵਲ ਉਛਾਲਿਆ ਹੀ ਨਹੀਂ ਉਹਨਾਂ ਤੇ ਵਰਕ ਕਰਕੇ ਉਹਨਾਂ ਚ ਫਤਿਹ ਹਾਸਲ ਕੀਤੀ ਜਾਵੇ ਜਿਹੜੇ ਕੰਮ ਕਰਨ ਵਾਲੇ ਆ ਪਰ ਕਰਦੇ ਨੀ ਹੁਣ ਦੇਖੋ SGPC ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਮਸਲੇ ਸਾਡੇ ਉੱਥੇ ਹੀ ਖੜੇ ਸਾਨੂੰ ਅੱਜ ਚੇਤਾ ਆ ਗਿਆ ਆਪਣਾ 84 ਦੇ ਕਤਲੇਆਮ ਦਾ ਜਦੋਂ BJP ਦੀ ਸਰਕਾਰ ਸੀ ਉਦੋਂ ਬਾਦਲ ਸਾਹਿਬ ਹੋਣਾ ਦੇ ਮੂੰਹ ਚ ਘੁੰਗੜੀਆਂ ਪਾਈਆਂ ਸੀ ਉਦੋਂ ਕਿਉਂ ਨੀ ਬੋਲੇ ਉਦੋਂ ਬੋਲਦੇ ਅੱਜ ਪੰਜਾਬ ਦੇ ਵਿੱਚ ਹਥਿਆਉਣ ਲਈ ਅਕਾਲ ਤਖ਼ਤ ਸਾਹਿਬ ਦੀ ਫੋਟੋ ਲਾ ਦਿੱਤੀ ਗਈ ਵੋਟਾਂ ਹਥਿਆਉਣ ਲਈ ਆਪਣੇ ਪੋਸਟਰਾਂ ਤੇ ਪਹਿਲਾਂ ਕਿਉਂ ਨੀ ਲਾਏ
ਬਾਬਾ ਜੀ ਕਾਲ ਇੱਕ ਹੋਰ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ
ਹਾਂਜੀ ਭਾਈ ਖਾਲਸਾ ਫਤਿਹ ਜੀ
ਹਾਂਜੀ ਕੌਣ ਸਾਹਿਬ ਬੋਲ ਰਿਹਾ ਜੀ
ਮੈਂ ਭਾਈ ਸਾਹਿਬ ਓਮਕਾਰ ਸਿੰਘ ਬੋਲਦਾ ਡਰਬੀ ਤੋਂ
ਹਾਂਜੀ ਵੀਰ ਜੀ ਓਮਕਾਰ ਸਿੰਘ ਜੀ ਅੱਜ ਦੀ ਚਲਦੀ ਵਿਚਾਰ ਚਰਚਾ ਕੀ ਕਹਿਣਾ ਚਾਹੋਗੇ
ਮੈਂ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਬਾਬਾ ਆਪਣੇ ਬਲਜੀਤ ਸਿੰਘ ਹੋਣਾ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜੁਕੇ ਆਣ ਤੇ ਜੀ ਆਇਆਂ ਗੁਰਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਹਾਂਜੀ
ਬਾਬਾ ਜੀ ਬਹੁਤ ਚੜ੍ਹਦੀ ਕਲਾ ਨਾਲ ਜੋ ਪ੍ਰੋਗਰਾਮ ਦੇ ਰਹੇ ਨਾ ਇਸ ਵੇਲੇ ਇਹੋ ਜਿਹੇ ਗੁਰਸਿੱਖਾਂ ਦੀ ਚੜ੍ਹਦੀ ਕਲਾ ਦੀ ਲੋੜ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਬਾਕੀ ਜਥੇਦਾਰਾਂ ਦੇ ਜਿੱਦਾਂ ਅਸੀਂ ਬਾਹਰੋਂ ਰਿਪੋਰਟਿੰਗ ਕਰਕੇ ਗੁਰਦੂਪ ਜੀ ਪੇਸ਼ ਕਰ ਦਿੰਦੇ ਹਾਂ ਜਿੱਦਾਂ ਹੁਣ ਲਾਈਵ ਪ੍ਰੋਗਰਾਮ ਚੱਲਦਾ ਸਾਰੇ ਵਧੀਆ ਪ੍ਰੋਗਰਾਮ ਦੱਸ ਰਿਹਾ ਵੀ ਸਾਡੇ ਨਾਲ ਹੋ ਕੀ ਰਿਹਾ ਉੱਥੇ ਜਥੇਦਾਰ ਜਿਹਾ ਕੀ ਕਰ ਰਿਹਾ ਇਹਨਾਂ ਨੇ ਜਿੱਦਾਂ ਗੱਲ ਦੱਸੀ ਸੀ ਹੁਣੇ ਤਾਂ ਪੇਪਰ ਪਿੱਛੇ ਪੜ੍ਹੇ ਦੋ ਸਿੰਘਾਂ ਗ੍ਰਾਂਤੀ ਸਿੰਘਾਂ ਨੇ ਜਿਹੜੇ ਕਮੇਟੀ ਦੇ ਵਿੱਚ ਸਨ ਉਹ ਘਰਾਂ ਚ ਪੁੱਛਾਂ ਦਿੰਦੇ ਤੇ ਉਹਨਾਂ ਦੇ ਇੱਦਾਂ ਦੇ ਧਾਗੇ ਤਵੀਤ ਕਰਦੇ ਤੇ ਪਾਠ ਕਰਨ ਦੇ ਮਨਾ ਕਰਤਾ
ਹਾਂਜੀ
ਇਸੇ ਇਲਾਕੇ ਦੇ ਸੀਗੇ ਆਪਣੇ ਦਮਦਮਾ ਸਾਹਿਬ ਦੇ ਲਾਗੇ ਦੇ
ਭਗਵਾਨਪੁਰ
ਹਾਂਜੀ ਉਹਨਾਂ ਨੇ ਉਹਨਾਂ ਦੀ ਕੋਈ ਬਾਂਹ ਨੀ ਫੜੀ ਨਾ ਅਕਾਲ ਤਖ਼ਤ ਦੇ ਕਿਸੇ ਨੇ ਪੁੱਛਿਆ ਨਾ ਉੱਥੇ ਕਹਿੰਦੇ ਉਹਨਾਂ ਦੇ ਜਥੇਦਾਰ ਨੇ ਸਾਡੀ ਪਤੀ ਵੀ ਪੁੱਛਦੀ ਪਿੱਛ ਦੀ ਗੱਲ ਕਰੀ
ਬ੍ਰਹਮਣ ਦੀਵਾਨਾ ਨੇ
ਹਾਂਜੀ ਤੇ ਇਸ ਕਰਕੇ ਸਾਨੂੰ ਉੱਥੇ ਹੁਣ ਲੋੜ ਹੈ ਵੀ ਜਿਹੜੇ ਕੋਈ ਕਰਦੇ ਉਹਨਾਂ ਦੀ ਕੋਈ ਬਾਸਰੀ ਪੁੱਛਦਾ ਜਥੇਦਾਰ ਉਦਾਂ ਫਿਰ ਐਲਾਨ ਕਰੀ ਜਾਂਦੇ ਆ ਜਿਹੜੇ ਕੌਮ ਦੀ ਸਹੀ ਚੜ੍ਹਦੀ ਗੱਲਾਂ ਵਾਸਤੇ ਕੰਮ ਕਰਦੇ ਉਹਨਾਂ ਦੀ ਕੋਈ ਬਾਸਰੀ ਪੁੱਛਦੇ
ਹਾਂਜੀ
ਤੇ ਸਾਨੂੰ ਸਿੱਖ ਸਾਰੀਆਂ ਸੰਗਤਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਐਵੇਂ ਦੁਨੀਆਂ ਦੇ ਮਗਰ ਲੱਗੇ ਜਾਂਦੇ ਉਹਨਾਂ ਨੂੰ ਜਾ ਕੇ ਇਹ ਗੱਲਾਂ ਪੁੱਛਣੀਆਂ ਚਾਹੀਦੀਆਂ ਜਿੱਦਾਂ ਹੁਣ ਬਾਬਾ ਜੀ ਸਾਨੂੰ ਚੜ੍ਹਦੀ ਕਲਾ ਦੱਸਦੇ ਆ
ਅਸੀਂ ਹਮੇਸ਼ਾ ਜਦੋਂ ਵੀ ਵਿਦੇਸ਼ਾਂ ਚ ਆਏ ਹਾਂ ਅਸੀਂ ਵਿਦੇਸ਼
ਗਵਰਨਮੈਂਟ ਆਪ ਸਾਧਨ ਪਾਲਦੀ ਹੈ
ਹਾਂਜੀ ਹਾਂਜੀ
ਕੌਮ ਦਾ ਨੁਕਸਾਨ ਤਾਂ ਇਹ ਕਰਦੇ ਉੱਥੇ ਨੌਜਵਾਨ ਸੰਘਰਸ਼ ਵਿੱਚ ਜੁੜਦੇ ਹੈ ਇਹੋ ਜਿਹੇ ਪ੍ਰੋਗਰਾਮ ਦੇਖ ਕੇ ਜਾਂ ਸਾਡੇ ਨਾਲ ਧੱਕਾ ਹੁੰਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ
ਹਾਂਜੀ
ਤੇ ਸਾਡੇ ਲੀਡਰ ਜਿਹੜੇ ਸਾਡੇ ਕੌਮ ਦੇ ਆ ਉਹੀ ਸਾਨੂੰ ਧੋਖਾ ਦੇ ਰਹੇ ਆ
ਹਾਂਜੀ ਬਿਲਕੁਲ ਅਵਤਾਰ ਸਿੰਘ ਜੀ ਤੁਹਾਡਾ ਵਿਚਾਰ ਕਰਦੇ ਸ਼ਾਮਲ ਹੋਣ ਲਈ ਬਹੁਤ ਬਹੁਤ
ਧੰਨਵਾਦ ਕਰਦੇ ਹਾਂ
ਧੰਨਵਾਦ ਜੀ
ਸਾਡੇ ਡਰ ਵੀ ਬਿਨਾਂ ਦਾ ਹੈਗਾ ਜਿਹੜਾ 16 ਤਰੀਕ ਨੂੰ ਵੀਰਵਾਰ ਨੂੰ ਸ਼ਾਮ ਨੂੰ 7 ਤੋਂ 8 ਤੱਕ ਪ੍ਰੋਗਰਾਮ
ਹਾਂਜੀ
ਤੇ ਅਸੀਂ ਰੱਖਿਆ ਸੀ ਬਹੁਤ ਚੜ੍ਹਦੀ ਕਲਾ ਜੀ
ਹਾਂਜੀ
ਧੰਨਵਾਦ ਕਰਦੇ
ਹਾਂ ਧੰਨਵਾਦ ਤੁਹਾਡਾ ਬਹੁਤ ਬਾਬਾ ਜੀ ਕਹਿ ਰਿਹਾ ਤੁਹਾਡੇ ਕੋਈ ਇਲਾਕੇ ਦੀ ਗੱਲ ਹੈ ਉਹਦੇ ਬਾਰੇ ਤੁਸੀਂ ਕਹਿਣਾ
ਇਹ ਬ੍ਰਹਮਣ ਦੀਵਾਨਾ ਪਿੰਡ ਦੇ ਸਿੰਘ ਨੇ ਸਾਡੇ ਸੰਪਰਕ ਚ ਸੀਗੇ ਪਰ ਹੁਣ ਸੇਵਾ ਕਰ ਰਹੇ ਸੀ ਉਧਰ ਸੰਗਰੂਰ ਪਟਿਆਲੇ ਏਰੀਏ ਚ
ਹਾਂਜੀ
ਤੇ ਉਸ ਤੋਂ ਘਟਨਾ ਤੋਂ ਬਾਅਦ ਉਹ ਸਾਨੂੰ ਨਹੀਂ ਮਿਲੇ ਪਹਿਲਾਂ ਜਦੋਂ ਵੀ ਉਹ ਮਿਲਦੇ ਰਹੇ ਭਗਵਾਨ ਨਗਰ ਗੜ੍ਹ ਨਗਰ ਦੇ ਵਿੱਚ ਉਹ ਗ੍ਰੰਥੀ ਸੀ ਸਿੰਘ ਤਾਂ ਉਦੋਂ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦਿੰਦੇ ਰਹੇ ਹਾਂ ਡੇਰਾਬਾਦ ਵੇਲੇ ਜਦੋਂ ਪੂਰਾ ਸਿਰੇ ਤੇ ਰੌਲਾ ਸੀਗਾ ਸ਼ੁਰੂਆਤ ਸੀ ਤੇ ਹੁਣ ਵੀ ਉਹ ਸਾਡੇ ਨਾਲ ਸੰਪਰਕ ਨਹੀਂ ਅਜੇ ਉਹਨਾਂ ਦਾ ਹੋਇਆ ਜਿੰਨਾ ਅਸੀਂ ਸਹਿਯੋਗ ਕਰ ਸਕਦੇ ਹਾਂ ਕਿਸੇ ਵੀ ਗੁਰਸਿੱਖ ਦਾ ਕਿਉਂਕਿ ਗੁਰਸਿੱਖਾਂ ਦੇ ਸਹਿਯੋਗ ਨਾਲ ਹੀ ਅਸੀਂ ਚੱਲ ਰਹੇ ਹਾਂ ਤੇ ਜਿੱਥੇ ਵੀ ਲੋੜ ਪੈਂਦੀ ਅਸੀਂ ਅੱਧੀ ਰਾਤ ਨੂੰ ਵੀ ਹਾਜ਼ਰ ਹਾਂ ਅਸੀਂ ਉੱਥੇ ਸਹਿਯੋਗ ਕਰਾਂਗੇ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਜਿਵੇਂ ਗੁਰਮੁਖਾਂ ਨੇ ਹੁਣੇ ਕਿਹਾ ਕਿ ਵਿਦੇਸ਼ਾਂ ਦੇ ਸਿੱਖਾਂ ਨੂੰ ਚਾਹੀਦਾ ਦੇਸ਼ ਵਾਲਿਆਂ ਨੂੰ ਵਿਦੇਸ਼ਾਂ ਵਾਲਿਆਂ ਨੂੰ ਵੀ ਕਿ ਉਹ ਜਥੇਦਾਰਾਂ ਨੂੰ ਮਜਬੂਰ ਕਰਨ ਵੀ ਉਹ ਕੌਮ ਦੇ ਪੰਥ ਦਰਦ ਰੱਖਣ ਵਾਲੇ ਕੌਮੀ ਬੰਦਿਆਂ ਦੀ ਬਾਂਹ ਫੜਨ ਅਸੀਂ ਵੀ ਇਹੀ ਬੇਨਤੀ ਪਹਿਲਾਂ ਵੀ ਅਸੀਂ ਟੀਵੀ ਚੈਨਲਾਂ ਤੇ ਵੀਨਸ ਟੀਵੀ ਐਮ ਏ ਟੀਵੀ ਤੇ ਗੁਰਮੁਖਾਂ ਨੇ ਸਾਡੀ ਇੰਟਰਵਿਊ ਲਈ ਸੀ ਪਿਛਲੇ ਦੌਰਿਆਂ ਦੌਰਾਨ ਤਾਂ ਹੁਣ ਅਸੀਂ ਕੈਨੇਡਾ ਗਏ ਸੀ ਉੱਥੇ ਵੀ ਏ ਐਨ ਟੀ ਚੈਨਲ ਵਾਲਿਆਂ ਨੇ ਸਾਡੀ ਇੰਟਰਵਿਊ ਲਈ ਤੇ ਉੱਥੇ ਵੀ ਅਸੀਂ ਇਹੀ ਬੇਨਤੀ ਕੀਤੀ ਸੀ ਕਿ ਖਾਸ ਕਰ ਜਿਹੜੇ ਦੇਸ਼ ਦੇ ਵਿੱਚ ਵੱਸਦੇ ਸਿੱਖ ਆ ਉਹ ਤਾਂ ਸਿਆਸੀ ਪ੍ਰਭਾਵ ਸਵਾਰਥ ਵੀ ਆ ਗਾਂ ਪ੍ਰੋਬਲਮ ਵੀ ਉਹਨਾਂ ਦੇ ਖੜੀਆਂ ਹੋ ਜਾਂਦੀਆਂ ਨੇ ਸਿਆਸੀ ਤੌਰ ਤੇ ਤਾਂ ਉਹ ਵਿਚਾਰੇ ਥੋੜਾ ਦੱਬਦੇ ਆ ਪਰ ਜਿਹੜੇ ਵਿਦੇਸ਼ਾਂ ਦੇ ਸਿੱਖ ਇਹਦੇ ਆਜ਼ਾਦ ਨੇ ਜਦੋਂ ਵਿਦੇਸ਼ਾਂ ਵਿੱਚ ਜਥੇਦਾਰ ਆਉਂਦੇ ਆ ਨਾ ਤਾਂ ਉਹਨਾਂ ਨੂੰ ਜਿਹੜਾ ਹੈਗਾ ਇਹ ਵਿਦੇਸ਼ਾਂ ਦੇ ਸਿੱਖ ਮਜਬੂਰ ਕਰਨ ਵੀ ਉਹ ਬੰਦੇ ਕੌਮੀ ਆ ਪੰਥਕ ਆ ਉਹਨਾਂ ਦੀ ਬਾਂਹ ਫੜੋ ਉਹਨਾਂ ਦੇ ਮੋਢੇ ਨਾਲ ਮੋਢਾ ਜੋੜੋ ਪਰ ਜੇਕਰ ਤੁਸੀਂ ਉਹਨਾਂ ਨੂੰ ਪੁੱਛੋਗੇ ਹੀ ਨਹੀਂ ਜਦੋਂ ਜਥੇਦਾਰ ਆਉਂਦੇ ਆ ਹਾਰ ਪਾ ਕੇ ਏਅਰਪੋਰਟ ਤੋਂ ਸਵਾਗਤ ਨਾਲ ਲੈ ਕੇ ਆਉਂਦੇ ਹੋ ਤੇ ਸਵਾਗਤ ਨਾਲ ਘਰਾਂ ਚ ਰੱਖ ਕੇ ਤੋੜ ਦਿੰਦੇ ਹੋ ਆਪਣੇ ਫੋਟੋਆਂ ਖਿਚਵਾ ਕੇ ਅਖਬਾਰਾਂ ਚ ਲਾਉਣ ਤੱਕ ਸੀਮਤ ਰਹਿ ਜਾਂਦੇ ਹੋ ਵਿਦੇਸ਼ਾਂ ਦੇ ਸਿੱਖ ਤਾਂ ਜਥੇਦਾਰਾਂ ਨੂੰ ਕੀ ਲੋੜ ਪਈ ਆ ਕੌਮ ਦੀ ਗੱਲ ਜਦੋਂ ਤੁਸੀਂ ਆਉਂਦੇ ਉਹਨਾਂ ਨੂੰ ਪੁੱਛੋਗੇ ਦੱਸੋ ਜੀ ਜਥੇਦਾਰ ਜੀ ਆਹ ਮਸਲਾ ਕਿਵੇਂ ਸੀ ਆ ਸਿੱਖਾਂ ਦੀ ਤੁਸੀਂ ਗੱਲ ਬਾਹਰ ਫੜੀ ਆ ਆਹ ਮਸਲੇ ਦੇ ਤੁਸੀਂ ਕਿਵੇਂ ਜੇ ਨਹੀਂ ਕਰਦੇ ਚਲੋ ਗੋ ਬੈਕ ਜਥੇਦਾਰ ਚਲੋ ਇੰਡੀਆ ਉੱਥੇ ਜਾ ਕੇ ਸਿੱਖੀ ਦੀ ਗੱਲ ਕਰੋ ਫੇਰ ਇੱਧਰ ਆਇਓ ਤੇ ਜਦੋਂ ਤੁਸੀਂ ਉਹਨਾਂ ਨੂੰ ਮਜਬੂਰ ਕਰ ਦਿਓਗੇ ਤੇ ਸਾਨੂੰ ਪੂਰਾ ਇਹ ਵਿਸ਼ਵਾਸ ਆ ਕਿ ਸਿੱਖ ਜਿਹੜੇ ਆ
ਜਥੇਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਵੀਰ ਜੀ
ਵਾਹਿ
ਖਾਲਸਾ ਵਾਹਿ ਫਤਿਹ ਕੌਣ ਸਾਹਿਬ ਬੋਲ ਰਿਹਾ
ਨਿਸ਼ਾਨ ਸਿੰਘ ਬੋਲਦਾ ਇਟਲੀ
ਤੋਂ ਨਿਸ਼ਾਨ ਸਿੰਘ ਜੀ ਆਪਣਾ ਨਾ ਟੈਲੀਵਿਜ਼ਨ ਬੰਦ ਕਰ ਲਓ ਨਿਸ਼ਾਨ ਸਿੰਘ ਜੀ ਇਟਲੀ ਤੋਂ ਬੋਲ ਰਹੇ ਨੇ ਆਪਣਾ ਟੈਲੀਵਿਜ਼ਨ ਬੰਦ ਕਰਕੇ ਫਿਰ ਗੱਲ ਕਰੋ ਜੀ
ਠੀਕ ਆ
ਹਾਂਜੀ ਹਾਂਜੀ ਵੀਰ ਜੀ
ਹਾਂਜੀ ਵਾਹਿ ਖਾਲਸਾ ਵਾਹਿ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦੀ ਵਿਚਾਰ ਚਰਚਾ ਜੀ ਕੀ ਕਹਿਣਾ ਚਾਹੋਗੇ
ਮੈਂ ਬਾਬਾ ਜੀ ਨਾਲ ਗੱਲਬਾਤ ਕਰਨਾ ਚਾਹੁੰਦਾ ਬਲਜੀਤ ਸਿੰਘ ਦਾਦੂ
ਬਾਬਾ ਜੀ ਤੁਹਾਡੀ ਗੱਲ ਸੁਣ ਰਿਹਾ ਤੁਸੀਂ ਬੋਲੋ
ਹਾਂਜੀ ਬਾਬਾ ਜੀ ਵਾਹਿ ਖਾਲਸਾ
ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ ਨਿਸ਼ਾਨ ਸਿੰਘ ਜੀ ਕਿਰਪਾ ਗੁਰੂ ਦੀ ਜੀ ਹਾਂਜੀ
ਮੈਂ ਸਿੰਘ ਸਾਹਿਬ ਢੇਸੀ ਸਾਹਿਬ ਨਾਲ ਗੱਲਬਾਤ ਕਰਨਾ ਮੈਂ ਖੁਦ ਬਾਬਾ ਜੀ ਦੇ ਦੀਵਾਨ ਦੋ ਤਿੰਨ ਵੇਖ ਕੇ ਆਇਆ ਬਿਲਕੁਲ ਸਰਚ ਵਾਲੇ ਦੇ ਨਾਲ ਇਹੋ ਸਿੰਘ ਇੱਕ ਜੁੜਦਾ ਬਾਕੀ ਸਿੰਘ ਬਾਬੇ ਬਾਬੇ ਬਹੁਤ ਜ਼ਿਆਦਾ ਨੇ ਕਈ ਵਾਰੀ ਬਾਬਿਆਂ ਦੀ ਗੱਲ ਹੋ ਰਹੀ ਹੈ ਬਾਬੇ ਬਾਬੇ ਜਿਹੜੇ ਨੇ ਇਸ ਵਕਤ ਦੋ ਬਾਬੇ ਪੂਰੇ ਇੰਡੀਆ ਦੇ ਵਿੱਚ ਜਿਹੜੇ ਇਸ ਵਕਤ ਸਿੱਖੀ ਦੇ ਸਿਧਾਂਤਾਂ ਤੇ ਚੱਲ ਰਹੇ ਨੇ
ਹਾਂਜੀ
ਇੱਕ ਬਲਜੀਤ ਸਿੰਘ ਦਾਦੂਵਾਲ ਇੱਕ ਸੰਤ ਬਾਬਾ ਰਣਜੀਤ ਸਿੰਘ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਭਾਈ ਬਲਦੇਵ ਸਿੰਘ ਕੁਛ ਗੱਲਾਂ ਦੇ ਦਾਸ ਨਾਲ ਉਹਨਾਂ ਨੇ ਵੀ ਗੱਲਾਂ ਬਾਤਾਂ ਹੋਈਆਂ ਨੇ ਕੁਛ ਉਹ ਵੀ ਇਸ ਸਿੱਖੀ ਦੇ ਰਾਹ ਤੇ ਹੁਣ ਚੱਲੇ ਨੇ ਤੇ ਮੈਂ ਬਾਬਾ ਜੀ ਦਾ ਬਹੁਤ ਧੰਨਵਾਦੀ ਹਾਂ ਬਾਬਾ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਵੀ ਚੱਲੀ ਦਾ ਜਿੱਥੇ ਬਾਬਾ ਜੀ ਕਹਿਣ ਅਸੀਂ ਖੁਦ ਦਾਸ ਉੱਥੇ ਸਾਰੇ ਇਹਨਾਂ ਦੇ ਦੀਵਾਨ ਇਹ ਨੀ ਭਾਈ ਸੁਣੀ ਸਾਈ ਗੱਲ ਕੀਤੀ ਹੈ ਦਾਸ ਨੇ ਖੁਦ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਪ੍ਰਦੇਸ਼ ਤੇ ਫਿਰ ਬਾਬਾ ਜੀ ਦਾ ਸਾਥ ਦਿੱਤਾ
ਹਾਂਜੀ
ਮੈਂ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ
ਤੁਹਾਡਾ ਵੀ ਨਿਸ਼ਾਨ ਸਿੰਘ ਜੀ ਧੰਨਵਾਦ ਵਿਚਾਰ ਕਰਕੇ ਸ਼ਾਮਲ ਹੋਏ ਤੁਹਾਡਾ ਬਹੁਤ ਬਾਬੀ ਤੁਸੀਂ ਬਹੁਤ ਪਿਆਰੀ ਗੱਲ ਕਹੀ ਸੀ ਕਿ ਜੇ ਸੰਗਤਾਂ ਸੁਚੇਤ ਹੋਣਗੀਆਂ ਤੁਸੀਂ ਗੱਲ ਵੀ ਸਾਰੀ ਗੱਲ ਦਾ ਤੁਸੀਂ ਸਿਰਾ ਵੀ ਉੱਥੇ ਰੱਖਿਆ ਕਿ ਜੇ ਸੰਗਤਾਂ ਸੁਚੇਤ ਹੋ ਜਾਣ ਸੰਗਤਾਂ ਚੇਤਨਤਾ ਆ ਜਾਏ ਤੇ ਲੀਡਰ ਤਾਂ ਕੋਈ ਘਰੋਂ ਬਣ ਕੇ ਆਉਂਦਾ ਨਹੀਂ
ਬਿਲਕੁਲ
ਬਾਲਕੜਾ ਕਿਤੇ ਸ਼ੁਰੂ ਤੋਂ ਲੀਡਰ ਸੀਗਾ ਪਹਿਲਾਂ ਲੀਡਰ ਸੀ ਆਉਂਦੇ ਜਾਂਦੇ ਰਹੇ ਲੀਡਰ ਬਿਲਕੁਲ ਸੰਗਤਾਂ ਸੁਚੇਤ ਹੋਣ ਦੀ ਲੋੜ ਹੈ ਸੋ ਇਹ ਸਾਰਿਆਂ ਲਈ ਇੱਕ ਤਰ੍ਹਾਂ ਸੁਨੇਹਾ ਜਾਣ ਦੀ ਲੋੜ ਹੈ ਕਿ ਸੰਗਤਾਂ ਚੇਤਨ ਹੋਣ ਸੁਚੇਤ ਹੋਣ ਤੇ ਲੀਡਰਸ਼ਿਪ ਆਪੇ ਚੇਂਜ ਹੋ ਜੂਗੀ ਪਰ ਇੱਕ ਗੱਲ ਜਿਹੜਾ ਵਾਰ ਵਾਰ ਸਵਾਲ ਤੁਸੀਂ ਵੀ ਥੋੜਾ ਜਿਹਾ ਉੱਤੇ ਇਸ਼ਾਰਾ ਕੀਤਾ
ਕਿ ਆਪਾਂ ਇਹ ਗੱਲ ਤਾਂ ਮੰਨਦੇ ਕਿ ਇਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਵੀ ਬਾਦਲ ਦੀ ਰਹਿਨਮਾਈ ਚ ਇੱਕ ਤਰ੍ਹਾਂ ਦਾ ਚੱਲ ਰਿਹਾ ਹੈਗਾ, ਪਰ ਜਿਹੜੀਆਂ ਬਾਕੀ ਜਥੇਬੰਦੀਆਂ ਆ ਜਿਨ੍ਹਾਂ ਦਾ ਸਿੱਖ ਸੰਗਤਾਂ ਚ ਪੂਰਾ ਪੂਰਾ ਪ੍ਰਭਾਵ ਆ, ਜਿਹੜੇ ਉਹ ਜਥੇਬੰਦੀਆਂ ਤੇ ਉਹ ਲੀਡਰਸ਼ਿਪ ਸਾਰੀ ਦੀ ਸਾਰੀ ਆਪਸੀ ਕਿਉਂ ਖਿਰੂ ਖਿਰੂ ਹੋਈ, ਉਹ ਕਿਉਂ ਇਕੱਠੀ ਹੁੰਦੀ?
ਪਹਿਲਾਂ ਬੇਨਤੀ ਕਰ ਚੁੱਕੇ ਹਾਂ ਸਾਰੇ ਰੂਪ ਦੇ ਅੰਦਰ ਕਿ ਸਾਨੂੰ ਉਹ ਜਥੇਬੰਦਕ ਵਖਰੇਵੇਂ ਤੇ ਪਰਸਨੈਲਿਟੀ ਕਲੇਸ਼ ਜਿਹੜਾ ਨਾ ਇਹ ਸਾਡੀ ਕੌਮ ਚ ਵੱਡੀ ਆ, ਉਹ ਜਥੇਬੰਦੀਆਂ ਚ ਪਰਸਨੈਲਿਟੀ ਕਲੇਸ਼ ਆ। ਅਸੀਂ ਇਹ ਸਮਝਦੇ ਜੋ ਹੁਣ ਤੱਕ ਅਸੀਂ ਸਮਝਿਆ ਨਿਸ਼ਾਨਾ ਇੱਕ ਆ, ਮਿਸ਼ਨ ਇੱਕ ਆ, ਵਰਕ ਵੀ ਕਰ ਰਹੇ ਆ ਸਾਰੇ ਦਿਨ ਰਾਤ ਤੁਰੇ ਵੀ ਫਿਰਦੇ ਆ, ਪਰ ਜਿਹੜਾ ਉਹ ਪਰਸਨੈਲਿਟੀ ਕਲੇਸ਼ ਆ ਨਾ ਕਿ ਮੈਂ ਮੂਹਰੇ ਵਾਲੀ ਗੱਲ, ਜਥੇਦਾਰ ਨਵਾਬ ਕਪੂਰ ਸਿੰਘ ਵਾਲੀ ਜਿਹੜੀ ਵਿਚਾਰਧਾਰਾ ਨਾ, ਅੱਜ ਉਹਨਾਂ ਪੰਥਕ ਜਥੇਬੰਦੀਆਂ ਨੂੰ ਉਹ ਚਾਹੀਦੀ ਆ। ਜਿਸ ਵੇਲੇ ਉਹ ਆ ਜਾਊਗੀ ਕਿ ਮੈਂ ਪਿੱਛੇ ਰਹਿ ਕੇ ਪੂਰੀ ਸੇਵਾ ਕਰਾਂਗਾ, ਤੁਸੀਂ ਮੂਹਰੇ ਲੱਗੋ, ਕੌਮ ਦੀ ਗੱਲ ਜਿਹੜੀ ਉਹ ਬਣ ਜਾਊਗੀ।
ਭਾਵਨਾ ਮੈਂ ਮਰਾਂ ਪੰਥ ਜੀਵੇ ਵਾਲੀ,
ਮੈਂ ਮਰਾਂ ਪੰਥ
ਜੀਵੇ, ਇਹਨਾਂ ਕੇ ਪੰਥ ਮਰ ਜਾਏ ਮੈਂ ਜੀਵਾਂ। ਇੱਕ ਕਾਲ ਆ ਰਹੀ ਇਟਲੀ ਤੋਂ, ਆਪਾਂ ਲੈ ਲਈਏ। ਹੈਲੋ,
ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ ਜੀ। ਕੌਣ ਸਾਹਿਬ ਬੋਲ ਰਹੇ ਹੋ
ਜੀ? ਜਸਪਾਲ ਸਿੰਘ ਬੋਲ ਰਹੇ ਹਾਂ ਜੀ, ਇਟਲੀ ਤੋਂ ਬੈਰਗਮ ਤੋਂ, ਸਰਿਆਤੇ ਤੋਂ।
ਹਾਂਜੀ ਵੀਰ ਜੀ, ਅੱਜ ਦੀ ਵਿਚਾਰ ਚਰਚਾ ਜੀ ਕੀ ਕਹਿਣਾ ਚਾਹੋਗੇ?
ਹਾਂਜੀ, ਅੱਜ ਤੱਕ ਜੀ ਬਾਬਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਬਾਬਾ ਜੀ ਨੇ ਬਹੁਤ ਇੱਥੇ ਵੀ ਬੜੇ ਗੇੜੇ ਸਾਡੇ ਕੋਲ, ਬੜੇ ਪ੍ਰੋਗਰਾਮ ਕੀਤੇ ਨੇ, ਅਸੀਂ ਬਾਬੇ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।
ਧੰਨਵਾਦ ਜੀ।
ਬਾਕੀ ਬਾਬਾ ਜੀ ਨੂੰ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ, ਬਾਬਾ ਜੀ ਬਿਲਕੁਲ ਬਾਬਾ ਜੀ ਦਾ ਸਾਥ ਪੂਰਾ ਹੈ ਜੀ। ਬਾਬਾ ਜੀ ਨਾਲ ਜਿੱਥੇ ਵੀ ਮਰਜ਼ੀ ਹੋਵੇ, ਬਾਬਾ ਜੀ ਨਾਲ ਪੂਰੇ ਡਟ ਕੇ ਸਾਥ ਦੇਵਾਂਗੇ।
ਧੰਨਵਾਦ ਜੀ।
ਤੇ ਬਾਬਾ ਜੀ ਇੱਕ ਜੋ ਵੀ ਸੰਘਰਸ਼ ਦੇ ਬਾਬਾ ਜੀ ਚੱਲ ਰਹੇ ਨੇ, ਜੋ ਚਰਚਾ ਕਰ ਰਹੇ ਬਾਬਾ, ਏਦਾਂ ਆਪਾਂ ਸੰਘਰਸ਼ ਰੱਖਣਾ ਆਹੀ ਜੀ ਪੂਰਾ ਇਹਦਾ ਸਾਧਨਾ ਲੱਗਾ ਬੜੇ ਸੋਨਿਹਾਲ।
ਸਤਿ ਸ੍ਰੀ ਅਕਾਲ ਬਾਬਾ ਜੀ। ਸੰਗਤਾਂ
ਅਸੀਂ ਵਿਸ਼ੇਸ਼ ਕਰਕੇ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਵੇਂ ਭਾਈ ਨਿਸ਼ਾਨ ਸਿੰਘ, ਭਾਈ ਜਸਪਾਲ ਸਿੰਘ ਹੋਣੀ ਬੋਲੇ ਆ, ਇਹਨਾਂ ਨੇ ਇੰਡੀਆ ਚ ਵੀ ਸਾਡੇ ਸਮਾਗਮ ਅਟੈਂਡ ਕੀਤੇ ਤੇ ਬਹੁਤ ਵੱਡਾ ਸਾਨੂੰ ਸਹਿਯੋਗ ਵੀ ਦਿੱਤਾ, ਔਰ ਪੂਰੇ ਇਟਲੀ ਦੀਆਂ ਸੰਗਤਾਂ ਦਾ ਅਸੀਂ ਸਹਿਯੋਗ ਜਿਹੜਾ ਸਾਨੂੰ ਬਹੁਤ ਵੱਡਾ ਰਿਹਾ। ਹਰ ਤਰ੍ਹਾਂ ਕਰਕੇ ਸਾਡੇ ਨਾਲ ਤਨ ਮਨ ਧਨ ਦੇ ਨਾਲ ਉਹਨਾਂ ਨੇ ਸਾਥ ਦਿੱਤਾ, ਅਸੀਂ ਸਮਾਗਮ ਵੀ ਕੀਤੇ ਆ। ਇਟਲੀ ਦੀਆਂ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਬੜਾ ਵੱਡਾ ਸਹਿਯੋਗ ਰਿਹਾ। ਇਟਲੀ ਤੋਂ ਫੋਨ ਆ ਰਹੇ ਸੀ, ਇਸ ਕਰਕੇ ਅਸੀਂ ਵਿਸ਼ੇਸ਼ ਇਟਲੀ ਦੀਆਂ ਸੰਗਤਾਂ ਦਾ ਧੰਨਵਾਦ ਕਰਾਂਗੇ ਜਿਹੜੇ ਸਾਡੇ ਨਾਲ ਉਸ ਔਖੇ ਸਮੇਂ ਚ, ਸਾਨੂੰ ਪਤਾ ਜਿਸ ਵੇਲੇ ਬਾਜੇ ਖਾਨ ਨੇ ਆਪਣਾ ਘਟਨਾ ਹੋ ਗਈ ਸੀਗੀ, ਸਾਡੇ ਵਹੀਕਲ ਵੀ ਤਬਾਹ ਕਰ ਦਿੱਤੇ ਸੀ ਸਰਕਾਰ ਨੇ, ਵੀ ਇਹ ਧਰਮ ਪ੍ਰਚਾਰ ਕਰਨ ਵੀ ਨਾ ਜਾ ਸਕਣ, ਤਾਂ ਇਟਲੀ ਦੀਆਂ ਸੰਗਤਾਂ, ਜਿੱਥੇ ਇੰਗਲੈਂਡ ਦੀਆਂ ਸੰਗਤਾਂ ਨੇ, ਹੋਰ ਕੰਟਰੀਆਂ ਤੋਂ ਸੰਗਤਾਂ ਨੇ ਸਹਿਯੋਗ ਦਿੱਤਾ, ਇਟਲੀ ਦੀਆਂ ਸੰਗਤਾਂ ਨੇ ਵਿਸ਼ੇਸ਼ ਉਹ ਵਹੀਕਲ ਨਵੇਂ ਖਰੀਦਣ ਵਿੱਚ ਵੀ ਸਹਿਯੋਗ ਦਿੱਤਾ ਹਮੇਸ਼ਾ, ਕਿਉਂਕਿ ਧਰਮ ਪ੍ਰਚਾਰ ਕਰਨ ਲਈ ਸਾਨੂੰ ਵਹੀਕਲਾਂ ਤੇ ਜਾਣਾ ਪਵੇਗਾ, ਤੇ ਇਹ ਬੜਾ ਵੱਡਾ ਇਹਨਾਂ ਦਾ ਸਹਿਯੋਗ ਰਿਹਾ। ਭਾਈ ਨਿਸ਼ਾਨ ਸਿੰਘ ਹੋਣੀ ਜੋ ਬਰੇਸ਼ੀਆ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਪੰਚ ਕਰਕੇ ਇਹਨਾਂ ਨੂੰ ਯਾਦ ਕਰਦੇ, ਬੜਾ ਪਿਆਰ ਸਤਿਕਾਰ ਆ, ਔਰ ਹਮੇਸ਼ਾ ਸਾਡੇ ਨਾਲ ਕਈ ਵਾਰ ਉਸ ਇਲਾਕੇ ਦੇ ਵਿੱਚ ਵਿਚਰੇ ਆ, ਜੋ ਐਨ ਸੰਘਰਸ਼ ਦੇ ਸਿਰੇ ਤੇ ਜਾ ਕੇ ਫਰੰਟ ਤੇ ਸਾਡੇ ਨਾਲ ਇਹਨਾਂ ਨੇ ਸਾਰਾ ਦੇਖਿਆ ਕਿ ਕਿਸ ਤਰੀਕੇ ਨਾਲ ਇਲਾਕੇ ਜੂ ਰਹੇ। ਵਿਸ਼ੇਸ਼ ਕਰਕੇ ਅਸੀਂ ਇਹਨਾਂ ਦਾ, ਇਟਲੀ ਦੀਆਂ ਸੰਗਤਾਂ ਦਾ ਵੀ, ਜਿੱਥੇ ਹੋਰ ਸਾਰੀਆਂ ਸੰਗਤਾਂ ਦਾ, ਇਹਨਾਂ ਦਾ ਵਿਸ਼ੇਸ਼ ਕਰਕੇ
ਧੰਨਵਾਦ। ਸਿੱਖ ਚੈਨਲ ਪੂਰੇ ਯੂਕੇ ਚ ਤੇ ਪੂਰੇ ਯੂਰਪ ਚ ਹੀ ਸੁਣਿਆ ਜਾ ਰਿਹਾ, ਕੱਲੇ ਇਟਲੀ ਸਾਰੇ ਯੂਰਪ ਦੇ ਵਿੱਚ ਲੈਵ ਜਾ ਰਿਹਾ, ਤੁਹਾਡੀਆਂ ਕਈਆਂ ਗੱਲਾਂ ਲੈਵ ਜਾ ਰਹੀਆਂ, ਸੁਨੇਹਾ ਲੈਵ ਜਾ ਰਿਹਾ, ਔਰ ਆਪਣੇ ਕੋਲ ਆਖਰੀ 2-3 ਮਿੰਟ ਵੱਜਦੇ ਆ, ਪੂਰੀਆਂ ਯੂਰਪ ਦੀਆਂ ਸੰਗਤਾਂ ਨੂੰ, ਪੂਰੀ ਯੂਕੇ ਦੀਆਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਇਹ ਜਿਹੜਾ ਸਿੱਖ ਚੈਨਲ ਬਾਰੇ ਵੀ ਅਸੀਂ ਬੇਨਤੀ ਕਰਨੀ ਚਾਹਾਂਗੇ, ਜਿਵੇਂ ਤੁਸੀਂ ਸਿੱਖ ਚੈਨਲ ਦੀ ਗੱਲ ਕੀਤੀ, ਸਾਨੂੰ ਜਰਮਨ ਤੋਂ, ਫਰਾਂਸ ਤੋਂ, ਇਟਲੀ ਤੋਂ, ਗ੍ਰੀਸ ਤੋਂ, ਬਹੁਤ ਦੇਸ਼ਾਂ ਤੋਂ ਸਾਨੂੰ ਫੋਨ ਆਉਂਦੇ ਆ ਕਿ ਅਸੀਂ ਸਿੱਖ ਚੈਨਲ ਦੇ ਤੁਹਾਡੇ ਦੀਵਾਨ ਦੇਖ ਰਹੇ ਹਾਂ, ਜਾਂ ਹੋਰ ਮਹਾਂਪੁਰਸ਼ਾਂ ਦੇ, ਜਾਂ ਇਹ ਬੜਾ ਇੱਕ ਵਧੀਆ ਚੈਨਲ ਜਿਹੜਾ 24 ਘੰਟੇ ਸਾਡੇ ਘਰ ਚ ਆਉਣਾ ਰਹਿੰਦਾ, ਇਹ ਬਹੁਤ ਵੱਡੀ ਜਿਹੜੀ ਗੱਲ ਆ। ਅਸੀਂ ਸੰਗਤਾਂ ਨੂੰ ਕਹਾਂਗੇ ਵੀ ਇਹਨਾਂ ਦਾ ਸਹਿਯੋਗ ਦਿੱਤਾ ਜਾਵੇ, ਬਾਕੀ ਜੋ ਜਿਹੜੀਆਂ ਵੀ ਸਿੱਖ ਚੈਨਲ ਦੇਖ ਰਹੀਆਂ ਸੰਗਤਾਂ ਨੇ, ਇੰਟਰਨੈਟ ਰਾਹੀਂ ਤਾਂ ਸੰਸਾਰ ਦੇਖ ਰਿਹਾ ਸਾਰਾ, ਬੇਨਤੀ ਇਹੀ ਕਰਨੀ ਚਾਹਾਂਗੇ ਜਿੰਨੀਆਂ ਵੀ ਅੱਜ ਦੀਆਂ ਵਿਚਾਰਾਂ ਹੋਈਆਂ ਨੇ ਉਹਨਾਂ ਦਾ ਨਿਚੋੜ ਇਹੀ ਆ ਕਿ ਦੇਹਧਾਰੀ ਗੁਰੂ ਡੰਮ ਦੇ ਖਿਲਾਫ ਜੋ ਸੰਘਰਸ਼ ਚੱਲ ਰਿਹਾ, ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਲੜਾਈ ਲੜ ਰਹੇ, ਸਾਡੇ ਚ ਕੋਈ ਤਾਕਤ ਨਹੀਂ ਆ, ਗੁਰੂ ਸਾਹਿਬ ਦਾ ਆਸ਼ੀਰਵਾਦ ਆ, ਔਰ ਅਸੀਂ ਪੰਥ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣ ਲਈ ਜੋ ਨਿੱਤ ਖਾਲਸੇ ਕੇ ਬੋਲ ਵਾਲੇ ਅਰਦਾਸ ਵਿੱਚ ਕਹਿੰਦੇ ਹਾਂ, ਉਹਦੇ ਤੇ ਵਰਕ ਕਰ ਰਹੇ ਹਾਂ, ਸੰਗਤਾਂ ਇਸੇ ਤਰ੍ਹਾਂ ਆਸ਼ੀਰਵਾਦ ਬਣਾਈ ਰੱਖਣ, ਗੁਰੂ ਸਾਹਿਬ ਦਾ ਆਸ਼ੀਰਵਾਦ ਰਹੇ, ਸਾਨੂੰ ਪ੍ਰਵਾਹ ਨਹੀਂ ਕੋਈ ਸਰਕਾਰ, ਗਲਤ ਕਰਨਾ ਨਹੀਂ, ਗੁਨਾਹ ਕਰਨਾ ਨਹੀਂ, ਤੇ ਸੱਚ ਤੋਂ ਡਰਨਾ ਨਹੀਂ।
ਤੁਹਾਡੀ ਇੱਕ ਕਾਲ ਹੋਰ ਲੈ ਲਈਏ। ਹੈਲੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ ਜੀ। ਕਿੱਥੋਂ ਬੋਲ ਰਹੇ ਹੋ?
ਮੈਂ ਸਤਾਲ ਮਲਵੀਰ ਸਿੰਘ ਬੋਲ ਰਿਹਾ ਜੀ।
ਹਾਂਜੀ,
ਮੈਂ ਬਾਬਾ ਜੀ ਦਾ ਧੰਨਵਾਦ ਕਰ ਚਾਹੁੰਦਾ ਜੀ, ਜਿਹੜਾ ਬਾਬਾ ਜੀ ਨੇ ਸੱਚੂ ਮੋਰਚਾ ਲਾਇਆ ਹੋਇਆ।
ਹਾਂਜੀ,
ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
ਧੰਨਵਾਦ ਜੀ ਤੁਹਾਡਾ।
ਲੇਕਿਨ ਬਾਬਾ ਜੀ ਨੂੰ ਜਿਹੜੀਆਂ ਸਾਡੀਆਂ ਪੰਜਾਬ ਸਰਕਾਰ ਵੱਲੋਂ ਰੁਕਾਵਟਾਂ ਪਈਆਂ, ਉਹ ਬੜੀਆਂ ਹੀ ਨਿੰਦਣ ਯੋਗ ਹੈ।
ਹਾਂਜੀ,
ਇਹ ਸਾਰਾ ਇਤਿਹਾਸ ਗਵਾਹ ਆ ਵੀ ਜਿੰਨੀਆਂ ਬਾਬਾ ਜੀ ਨੂੰ ਕਸ਼ਟ ਭੋਗਣੇ ਪਏ।
ਹਾਂਜੀ,
ਇਹਨਾਂ ਨੂੰ ਜੇਲ੍ਹ ਕੱਟਣੀ ਪਈ, ਇਹਨਾਂ ਤੇ ਪਰਚੇ ਦਰਜ ਹੋਏ।
ਹਾਂਜੀ,
ਇਸ ਕਰਕੇ ਮੈਂ ਚਾਹੁੰਦਾ ਇਹ ਝੂਠੇ ਸਾਧ ਦੇ ਖਿਲਾਫ ਆਪਣਾ ਮੋਰਚਾ ਗੱਡ ਕੇ ਰੱਖਣਾ ਚਾਹੀਦਾ।
ਹਾਂਜੀ
ਧੰਨਵਾਦ ਜੀ ਤੁਹਾਡਾ।
ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ, ਔਰ ਬਾਬਾ ਜੀ ਵੀ ਬਹੁਤ ਧੰਨਵਾਦੀ, ਪਹਿਲਾਂ ਵੀ ਧੰਨਵਾਦ ਕਰ ਚੁੱਕੇ ਵੀ ਜਿਹੜਾ ਸੰਗਤਾਂ ਨੇ ਸਾਥ ਦਿੱਤਾ, ਸੰਗਤਾਂ ਦੇ ਸਹਿਯੋਗ ਨਾਲ ਹੀ ਇਹੋ ਜਿਹਾ ਕੰਮ ਕੀਤੇ ਜਾ ਸਕਦੇ ਹੁੰਦੇ ਆ।
ਸੰਘਰਸ਼ ਜਾਰੀ ਹੈ ਜੀ, ਸੰਘਰਸ਼ ਜਾਰੀ ਹੈ ਸੰਗਤਾਂ ਦੇ ਸਹਿਯੋਗ ਨਾਲ। ਤੁਹਾਡੀ ਗੱਲ ਸਾਡੇ ਯਾਦ ਆ ਜਾਂਦੀ, ਤੁਸੀਂ ਗੁਰਦੁਆਰਾ ਦਸਮੇਸ਼ ਦਰਬਾਰ ਜਿਪਸੀ ਲੈਣ ਦੇ ਕਹੀ ਸੀ ਇੱਕ ਵਾਰ ਵੀ ਮੂਵਮੈਂਟ ਲੜਨ ਵਾਸਤੇ 2 M ਹੋਰ ਚਾਹੀਦੇ, ਕਿਸੇ ਫਿਲਾਸਫਰ ਦਾ ਜ਼ਿਕਰ ਕੀਤਾ ਸੀ, ਇੱਕ ਮੈਨਸ ਪਾਵਰ ਇੱਕ ਮਨੀ ਪਾਵਰ, ਤੇ ਉਹ ਸਾਡੀ ਸਾਰੀ ਸੰਗਤ ਹੀ ਆ, ਜਿਹੜੇ ਸਿੱਖ ਪੰਥ ਆ ਉਹੀ ਮੈਨਸ ਪਾਵਰ ਆ, ਉਹੀ ਮਨੀ ਪਾਵਰ ਆ, ਤੇ ਮੂਵਮੈਂਟ ਅਸੀਂ ਲੜ ਰਹੇ ਆ, ਸੰਘਰਸ਼ ਚੱਲ ਰਿਹਾ।
ਬਾਬਾ ਜੀ ਬੜੀ ਪੁਰਾਣੀ ਗੱਲ ਯਾਦ,
ਤੁਹਾਡੀ ਗੱਲ ਯਾਦ ਰਹੀ
ਸਾਡੇ, ਉਹਦੇ ਯਾਦ ਰੱਖਣ ਲਈ ਤੁਹਾਡਾ ਧੰਨਵਾਦ। ਬਾਬਾ ਜੀ ਆਖਰੀ ਇੱਕ ਅੱਧਾ ਮਿੰਟ ਰਹਿ ਗਿਆ, ਤੁਸੀਂ ਗੱਲ ਕਰ ਰਹੇ ਸੀ ਸਿਰੇ ਦੀ, ਕੋਈ ਗੱਲ ਖਾਸ ਜਿਹੜੀ ਰਹਿ ਗਈ?
ਬਸ ਇਹੀ ਸੰਗਤਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਹਮੇਸ਼ਾ ਸੱਚ ਦਾ ਸਾਥ ਦਿਓ, ਸੱਚ ਨਾਲ ਜੁੜੋ, ਆਪ ਦੇਖੋ ਪਰਖੋ, ਬੰਦਿਆਂ ਨਾਲ ਨਾ ਜੁੜੋ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਸਾਡੇ ਨਾਲ ਵੀ ਨਹੀਂ ਜੁੜਨਾ, ਸਾਡੀ ਜੋ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਉਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ, ਜਿਹੜਾ ਸਾਡਾ ਸੰਘਰਸ਼ ਆ ਉਹਦੇ ਮੋਢੇ ਨਾਲ ਮੋਢਾ ਜੋੜੋ, ਤਾਂ ਕਿ ਕੌਮ ਦਾ ਸੰਘਰਸ਼ ਆ, ਪੰਥ ਦਾ ਸੰਘਰਸ਼ ਆ, ਔਰ ਗੁਰੂ ਕਿਰਪਾ ਕਰੇਗਾ, ਖਾਲਸੇ ਕੋਈ ਬੋਲਬਾਲੇ ਰਾਜ ਕਰੇਗਾ, ਖਾਲਸਾ ਦਾ ਜੋ ਸਿਧਾਂਤ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਕਲਪ ਦਿੱਤਾ ਸਾਨੂੰ, ਉਹ ਗੁਰੂ ਦੀ ਕਿਰਪਾ ਨਾਲ ਜੇ ਪਹਿਲਾਂ ਲਾਲ ਕਿਲੇ ਦੇ ਕੇਸਰੀ ਨਿਸ਼ਾਨ ਸਾਹਿਬ ਝੁੱਲਿਆ ਜਥੇਦਾਰ ਬਾਬਾ ਬਘੇਲ ਸਿੰਘ ਦੀ ਅਗਵਾਈ ਚ, ਔਰ ਲਾਹੌਰ ਦੇ ਸ਼ਾਹੀ ਕਿਲੇ ਦੇ 4 ਦਹਾਕਿਆਂ ਤੋਂ ਵੱਧ ਸਿੱਖ ਰਾਜ